ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੰਡੌਤ ਬੰਦਨ ਅਣਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਾਵ ਸੁਹਾਵੇ ਜਾ ਤਉ ਤੇਰ ਜੁਲ ਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾ ਤਉ ਜਸ ਗਾਵੈ ਸਤਨਾਮ ਵਾਹਿਗੁਰੂ ਇੱਕ ਓੰਕਾਰ ਸਤਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਬੜਭਾਗੇ ਹਾਂ। ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤਿਗੁਰਾਂ ਦੀ ਗੁਰਬਾਣੀ ਸਰਾਵਣ ਰੂਪ ਮਹਾ ਇਸ਼ਨਾਨ ਕਰਨ ਵਾਸਤੇ ਆਪਣੀਆਂ ਸੁਰਤੀਆਂ ਨੂੰ ਏਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਜੋ ਵੀ ਵਚਨ ਕਿਹਾ ਜਾਣਾ ਗੁਰਬਾਣੀ ਦੇ ਆਧਾਰ ਤੇ, ਸਾਡਾ ਵੇਸ ਹੈ, ਜੋ ਸਾਡਾ ਆਧਾਰ ਹੈ, ਸਾਡਾ ਰੂਹਾਨੀ ਸੰਵਿਧਾਨ ਹੈ, ਸਾਡੇ ਸਤਿਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਕੀ ਅਰਥ ਹੈ ਕਿ ਜਿਹੜਾ ਵਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸੌਟੀ ਤੇ ਖਰਾ ਨਾ ਉਤਰਦਾ ਹੋਵੇ ਉਹ ਅਸੀਂ ਨਹੀਂ ਮੰਨਣਾ। ਪਰ ਬੜੀ ਹਾਸੋਹੀਣੀ ਜੀ ਸਥਿਤੀ ਬਣੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਦੇ ਹਾਂ, ਨਾਲ ਨਾਲ ਮਨਮਤ ਨੂੰ ਵੀ ਮੰਨੀ ਜਾਂਦੇ ਹਾਂ। ਜਿਸ ਤਰ੍ਹਾਂ ਮਨਮਤ ਦੇ ਵਿੱਚੋਂ ਮਨਮਤ ਜਿਵੇਂ ਅਫਸੋਸ ਨਾਲ ਕਹਿਣਾ ਪੈਂਦਾ ਹੈ, ਕਿਉਂ ਗੱਲਾਂ ਸਾਰੀਆਂ ਸਟੇਜਾਂ ਤੇ ਕਰਨੀਆਂ ਪੈਂਦੀਆਂ। ਕਈ ਤਾਂ ਮੈਨੂੰ ਕਹਿ ਦਿੰਦੇ ਆ, ਭਾਈ ਸਾਹਿਬ ਤੁਸੀਂ ਐਵੇਂ ਕਈ ਮਸਲੇ ਲੈ ਕੇ ਖੜ ਜਾਂਦੇ ਹੋ। ਹੁਣ ਅੱਜ ਦਾ ਦਿਨ ਲਾ ਲਓ ਵਿਸ਼ਕਰਮਾ, ਵੀ ਵਿਸ਼ਕਰਮਾ ਤੇ ਗੁਰਮਤ ਦਾ ਤਾਂ ਕੋਈ ਸੰਬੰਧ ਨਹੀਂ ਆਪਸ ਵਿੱਚ। ਅਖੰਡ ਪਾਠ ਸਾਹਿਬ ਕਰੋ, ਬਾਣੀ ਸੁਣੋ, ਅਲੱਗ ਗੱਲ ਹੈ, ਪਰ ਵਿਸ਼ਕਰਮਾ ਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਸੰਬੰਧ ਹੈ? ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਵਿਸ਼ਕਰਮਾ ਨੂੰ ਨਹੀਂ ਮੰਨੂਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਜਲ ਥਲ ਮਹੀਅਲ ਸੋਏ। ਇੱਕੋ ਹੀ ਕਰਨ ਕਾਰਨ ਪਰਮੇਸ਼ਰ ਹੈ, ਜੋ ਕੁਝ ਕਰਦਾ ਮਾਲਕ ਕਰਦਾ, ਦੂਜੇ ਦੀ ਰਾਇ ਤੱਕ ਵੀ ਨਹੀਂ ਲੈਂਦਾ। ਜੋ ਕਿਸ ਕਰੇ ਸੋ ਆਪੇ ਕਰੇ, ਵੀ ਉਹ ਪੁੱਛਣਾ ਮਸਲ ਤਾਂ ਧਰਿਆ, ਕਹਿੰਦੇ ਦੂਜੇ ਦੀ ਦੇ ਵਿੱਚ ਕੋਈ ਰਾਇ ਨਹੀਂ ਲੈਂਦਾ। ਗੁਰਮਤ ਵਿੱਚ ਕਰਨ ਕਾਰਨ ਇੱਕ ਪਰਮੇਸ਼ਰ ਨੂੰ ਮੰਨਿਆ ਗਿਆ, ਇੱਕ ਪਰਮੇਸ਼ਰ ਨੂੰ। ਤਾਂ ਤੇ ਭਾਈ ਇਹ ਕਿਸੇ ਅਣਮਤ ਦਾ ਕੋਈ ਹੋਊਗਾ, ਸਾਨੂੰ ਨਹੀਂ ਪਤਾ ਇਸ ਗੱਲ ਦਾ। ਮੇਰਾ ਕਹਿਣ ਦਾ ਭਾਵ ਗੁਰਮਤ ਦਾ ਤਾਂ ਕੋਈ ਸੰਬੰਧ ਨਹੀਂ, ਕਿਤੇ ਗੁਰਬਾਣੀ ਵਿੱਚ ਕੋਈ ਇਸ਼ਾਰਾ ਨਹੀਂ ਵੀ ਵਿਸ਼ਕਰਮਾ ਨੇ ਸਾਰਾ ਕੁਛ ਬਣਾਇਆ ਜੀ, ਹਥਿਆਰ ਬਣਾਏ, ਇੱਦਾਂ ਬਣਾਇਆ। ਗੁਰ ਇਤਿਹਾਸ ਵਿੱਚ ਕਿਤੇ ਕੋਈ ਇਸ਼ਾਰਾ ਨਹੀਂ। ਕਈ ਵੀਰ ਕਹਿ ਦਿੰਦੇ ਜੀ ਜਨਮ ਦਿਹਾੜਾ, ਮੈਂ ਇੱਕ ਦੋ ਨੂੰ ਪੁੱਛਿਆ ਵੀ ਸੀ ਵੀ ਭਾਈ ਉਹ ਜਨਮ ਉਹਦਾ ਕਦੋਂ ਹੋਇਆ ਸੀ, ਕਿੱਥੇ ਹੋਇਆ ਸੀ, ਉਹਦੇ ਮਾਤਾ ਪਿਤਾ ਦਾ, ਕਿਉਂਕਿ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ, ਮਾਤਾ ਪਿਤਾ ਤੋਂ ਬਿਨਾਂ ਸਰੀਰ ਨਹੀਂ ਬਣ ਸਕਦਾ। ਪਿਆਰ ਨਾਲ ਸਮਝੀ ਚੱਲਿਓ, ਕਈ ਵਾਰੀ ਹੁੰਦਾ ਨਾ ਜਜ਼ਬਾਤ ਚ ਆ ਜਾਂਦੇ, ਅਸੀਂ ਵੀ ਲਾਏ ਕਹਿਤਾ। ਹੁਣ ਜੈਸੇ ਮਾਤਾ ਪਿਤਾ ਬਿਨਾਂ ਬਾਲ ਨਾ ਹੋਈ, ਮਾਤਾ ਪਿਤਾ ਬਿਨਾਂ ਤਾਂ ਇਹ ਜਿਹੜਾ ਹੱਡ ਚੰਮ ਦਾ ਸਰੀਰ ਹੈ ਨਹੀਂ ਬਣਦਾ, ਇਹ ਜਿਹੜਾ ਸਿਧਾਂਤ ਹੈ। ਬਈ ਫਿਰ ਉਹ ਵਿਸ਼ਕਰਮਾ ਦੇ ਮਾਤਾ ਪਿਤਾ ਕੌਣ ਸੀ, ਕਿੰਨੇ ਸਾਲ ਵਿੱਚ ਉਹਦਾ ਜਨਮ ਹੋਇਆ, ਕਿੱਥੇ ਜਨਮ ਹੋਇਆ, ਕਦੋਂ ਫਿਰ ਉਹ ਚੜਾਈ ਕੀਤਾ, ਕਿੰਨੀ ਉਮਰ, ਕੀ ਕੁਛ, ਮਤਲਬ ਕੋਈ ਕੁਛ ਨਹੀਂ ਦੱਸੋ। ਤੇ ਫੇਰ ਕੀ ਇਸ ਵਚਨ ਨੂੰ ਅਸੀਂ ਇਹਨਾਂ ਗੱਲਾਂ ਨੂੰ ਮੰਨਦੇ ਹਾਂ ਜੋ ਮਿਥਿਹਾਸ ਨੂੰ ਕਹਿੰਦੇ, ਵਿਸ਼ਕਰਮਾ ਦੀ ਧੀ ਕਹਿੰਦੇ ਵਿਆਹੀ ਗਈ ਸੂਰਜ ਨੂੰ, ਤੇ ਕੀ ਸੂਰਜ ਕੋਈ ਬੰਦਾ ਹੈ ਕਹਿੰਦੇ। ਫਿਰ ਉਹਦੀ ਧੀ ਕਹਿਣ ਲੱਗੀ ਕਿ ਮੈਥੋਂ ਤੇਜ ਨਹੀਂ ਝੱਲਿਆ ਜਾਂਦਾ, ਕਹਿੰਦੇ ਫਿਰ ਵਿਸ਼ਕਰਮਾ ਨੇ ਸੂਰਜ ਨੂੰ ਖਰਾਕ ਤੇ ਚੜਾ ਲਿਆ। ਵਾਹ ਵੀ ਬੱਲੇ ਬੱਲੇ, ਸੂਰਜ ਧਰਤੀ ਤੋਂ ਵੱਡਾ, ਵੀ ਉਹ ਖਰਾਕ ਕਿੱਥੇ ਬੀੜਿਆ? ਪਿਆਰ ਨਾਲ ਸਮਝੋ, ਵੀ ਉਹ ਖਰਾਕ ਕਿੱਥੇ ਬੀੜਿਆ? ਫਿਰ ਸੂਰਜ ਧਰਤੀ ਤੋਂ ਵੱਡਾ, ਤੇ ਸੂਰਜ ਦੇ ਕਿੰਨੇ ਕੋਹਾਂ ਦੇ ਵਿੱਚ ਜਾ ਕੇ ਹੀ, ਯਾਨੀ ਕਿ ਸਭ ਕੁਛ ਮੈਟਲ ਪਿਘਲ ਜਾਂਦੇ ਆ, ਵੀ ਉਹ ਸੂਰਜ ਧਰਤੀ ਤੇ ਆ ਗਿਆ। ਜੇ ਸੂਰਜ ਤਾਂ ਕਿਤੇ ਥੋੜਾ ਜਿਹਾ ਵੀ ਹੋਰ ਥੱਲੇ ਨੂੰ ਰਿਸਕ ਆਇਆ ਤਾਂ ਧਰਤੀ ਦਾ ਜੀਵਨ ਹੋਆ। ਤਾਂ ਤੇ ਕਹਿੰਦੇ ਸੂਰਜ ਨੂੰ ਖਰਾਕ ਤੇ ਚੜਾ ਲਿਆ, ਕੀ ਸਿੱਖਾ ਤੂੰ ਵੀ ਇਸ ਮਿਥਿਹਾਸ ਨੂੰ ਮੰਨਦਾ? ਫਿਰ ਖਰਾਕ ਤੇ ਚੜਾ ਕੇ ਕਹਿੰਦੇ ਥੋੜਾ ਜਿਹਾ ਛਿੱਲੜ ਜਿਹਾ ਲਾਤਾ ਉਹਦਾ। ਅੱਛਾ, ਫੇਰ ਕੀ ਕੀਤਾ? ਕਹਿੰਦੇ ਉਹ ਛਿੱਲੜ ਤੋਂ ਫਿਰ ਸ਼ਿਵਜੀ ਦਾ ਤਰਸੂਲ ਬਣਾਤਾ, ਕਹਿੰਦੇ ਵਿਸ਼ਨੂੰ ਦਾ ਸੁਦਰਸ਼ਨ ਚੱਕਰ ਬਣਾਤਾ। ਤਾਂ ਤੇ ਕਹਿਣ ਦਾ ਭਾਵ ਇਸ ਮਿਥਿਹਾਸ ਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਸੰਬੰਧ ਹੈ?
ਤਾਂ ਤੇ ਮੇਰਾ ਕਹਿਣ ਦਾ ਭਾਵ ਪਿਆਰਿਓ, ਗੁਰੂ ਦੀ ਬਾਣੀ ਨੂੰ ਪੜਿਆ ਕਰੋ, ਸਮਝਿਆ ਕਰੋ। ਇਹ ਥੋੜਾ ਹੁੰਦਾ ਵੀ ਬਾਣੀ ਮੈਂ ਸਮਝਣੀ ਹੈ, ਠੀਕ ਹੈ ਜੀ ਅਖੰਡ ਪਾਠ। ਇੱਕ ਮੈਨੂੰ ਕਹਿੰਦਾ ਜੀ ਮਨ ਮਤ ਤਾਂ ਕੋਈ ਨੀ ਕਰਦੇ, ਅਸੀਂ ਤਾਂ ਅਖੰਡ ਪਾਠ ਹੀ ਕਰਦੇ ਹਾਂ। ਮੈਂ ਕਿਹਾ ਅਖੰਡ ਪਾਠ ਤਾਂ ਜਮ ਜਮ ਕਰੋ, ਗੁਰੂ ਦੀ ਬਾਣੀ ਦੇ ਸਿਧਾਂਤ ਨੂੰ ਵੀ ਸਮਝੋ ਨਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨੋ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨੀ ਮੰਨਣਾ। ਤਾਂ ਤੇ ਰਹੋ ਵਿਚਾਰੇ ਮੈਂ ਕਰਮਜ ਦਿੱਤੀ ਹੈ ਕੇਵਲ, ਜਾਨੀ ਕਿ ਏਦਾਂ ਦਾ ਹੋਰ ਪਤਾ ਨੀ ਕਿੰਨਾ ਕੁਝ ਚੱਲ ਰਿਹਾ। ਅਸੀਂ ਕੋਸ਼ਿਸ਼ ਕਰਦੇ ਹਾਂ ਹੌਲੀ ਹੌਲੀ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਮਨ ਮਤ ਦੇ ਜਿਹੜੇ ਸੰਸਕਾਰ ਰਹੇ ਨਾ, ਸਾਨੂੰ ਵੀ ਅਸੀਂ ਵੀ ਸਮਝਦੇ ਹਾਂ ਗੱਲ ਇਹ ਵੀ ਅਚੇਤ ਤੱਕ ਚਲੇ ਗਏ ਇਹ। ਸੁਚੇਤ ਮਨ ਸਮਝ ਆਉਂਦਾ ਹੈ, ਅੰਦਰਲਾ ਅਚੇਤ ਦੇ ਸੰਸਕਾਰ ਫਿਰ ਦੱਬ ਕੇ ਲੈ ਜਾਂਦੇ ਹੈ। ਕਿਸੇ ਮਨ ਮਤ ਨੂੰ ਸ਼ੁਰੂ ਹੋਣ ਵੇਲੇ ਰੋਕਣਾ ਬੜਾ ਸੌਖਾ ਹੁੰਦਾ, ਬਾਅਦ ਦੇ ਵਿਚ ਜਾਨੀ ਕਿ ਬੜਾ ਮੁਸ਼ਕਲ ਹੋ ਜਾਂਦੀ ਹੈ, ਪਰ ਨਹੀਂ ਘਬਰਾਉਣਾ ਵੀ ਨੀ ਚਾਹੀਦਾ। ਤਾਂ ਇਹਦਾ ਮੈਂ ਥਾਂ ਥਾਂ ਬੇਨਤੀਆਂ ਕਰ ਰਿਹਾ। ਤਾਂ ਕੋਈ ਤੁਹਾਡੇ ਵਿਚ ਵੀ ਕੋਈ ਵਰਕਸ਼ਾਪਾਂ ਵਾਲੇ ਕੋਈ ਮਿਸਤਰੀ ਵੀਰ ਬੈਠੇ ਹੋਣ, ਤਾਂ ਤੇ ਵੀਰ ਜੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਸਮਝੋ ਇਸ ਗੱਲ ਨੂੰ ਕਿ ਗੁਰਮਤ ਦਾ ਤੇ ਇਦਾਂ ਮਨ ਮਤ ਦਾ ਕੋਈ ਆਪਸ ਵਿਚ ਸੰਬੰਧ ਨਹੀਂ। ਤਾਂ ਤੇ ਹਾਂ ਜੇ ਕੋਈ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨੀ, ਬਈ ਉਹ ਕਿਸੇ ਮਨ ਮਤ ਦੇ ਨੂੰ ਮੰਨਦਾ ਹੈ ਤਾਂ ਸਾਨੂੰ ਕੀ ਇਤਰਾਜ ਹੈ। ਪਰ ਦੋਗਲੀਆਂ ਨੀਤੀਆਂ ਨਾ ਕਰੋ, ਰਹੋ ਵਿਚਾਰ। ਤਾਂ ਤੇ ਆਓ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ, ਬੁਝਾਏ ਜੀਉ। ਸਤਸੰਗਤ ਜਿੱਥੇ ਇੱਕ ਨਾਮ ਦਾ ਵਖਿਆਣ, ਤੁਸੀਂ ਕਹੋਗੇ ਫਿਰ ਆਸੇ ਪਾਸੇ ਵਾਲੀਆਂ ਗੱਲਾਂ ਕਿਉਂ ਕਰਦੇ ਹੋ, ਜੇ ਮੈਂ ਤਾਂ ਬਚਨ ਕੀਤਾ ਹੈ। ਕਿਉਂਕਿ ਖੇਤ ਦੇ ਵਿੱਚ ਬੀਜ ਬੀਜਣਾ, ਖੇਤ ਦੇ ਵਿੱਚ ਬੀਜ ਬੀਜਣ ਤੋਂ ਪਹਿਲਾਂ ਅਤੀ ਜ਼ਰੂਰੀ ਹੈ ਕਿ ਖੇਤ ਨੂੰ ਸਵਾਰਿਆ ਜਾਵੇ। ਜੇ ਤੁਸੀਂ ਵੰਜਰ ਦੇ ਵਿੱਚ ਬੀਜ ਪਾ ਦੇਵੋਗੇ, ਉੱਥੇ ਕਿਤੇ ਬੋਹੜ ਨਹੀਂ ਲੱਗ ਜਾਣਾ। ਧਰਤੀ ਨੂੰ ਕਹਿ ਲਓ, ਆਪਣੇ ਖੇਤ ਨੂੰ, ਜ਼ਮੀਨ ਨੂੰ ਸਵਾਰਨਾ ਅਤੀ ਜ਼ਰੂਰੀ ਹੁੰਦਾ ਨਾ। ਤਾਂ ਤੇ ਭਾਈ ਗੁਰਬਾਣੀ ਦੇ ਰਾਹੀਂ ਜੀਵਨ ਨੂੰ ਸਵਾਰਨਾ। ਇਹ ਗੁਰਬਾਣੀ ਜੋ ਸਾਨੂੰ ਜੀਵਨ ਜਾਂਚ ਦੱਸ ਰਹੀ ਹੈ, ਸਤਿਗੁਰਾਂ ਦੀ ਬਾਣੀ, ਜੀਵਨ ਜੋਤ ਕਹਿ ਲਓ, ਜਿਉਣ ਦਾ ਢੰਗ ਤਰੀਕਾ ਕਹਿ ਲਓ, ਵੀ ਜ਼ਿੰਦਗੀ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ, ਜਿਹਦਾ ਜੀਵਨ ਬਾਣੀ ਵਰਗਾ ਨਹੀਂ, ਉਹਦੀ ਸੁਰਤ ਸ਼ਬਦ ਨਾਲ ਨਹੀਂ ਜੁੜ ਸਕਦੀ। ਬੋਲੋ ਸਤਨਾਮ। ਤਾਂ ਤੇ ਬਾਣੀ ਵਰਗਾ ਜੀਵਨ ਬਣਾਓ, ਫਿਰ ਉਸ ਸਰੀਰ ਰੂਪੀ ਖੇਤ ਦੇ ਵਿੱਚ ਫੇਰ ਕਿਤੇ ਪਿਆਰਿਆ ਸੁਰਤ ਜੁੜਨੀ ਹੈ। ਤਾਂ ਤੇ ਜਿਸ ਕਰਕੇ ਸਮਾਰਾ ਸਮਾਰੀ ਬਹੁਤ ਕਰਨੀ ਪੈਂਦੀ ਹੈ। ਤਤਕਲ ਤਾਂ ਨਾਮ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਪਰ ਹੁਣ ਜਿਹੜੇ ਜਾਨੀ ਕਿ ਬੜੇ ਨੀਵੇਂ, ਜਿਹੜੇ ਹੁਣ ਜਰਦੇ ਤੰਬਾਕੂ ਸ਼ਰਾਬਾਂ ਚ ਖੜੇ ਆ, ਵੀ ਉਹਨਾਂ ਨੂੰ ਨਾਮ ਦਾ ਕੀ ਪਤਾ। ਜਿਹੜੇ ਹੁਣ ਇੱਟਾਂ ਰੋੜਿਆਂ ਦੇ ਵਿੱਚ ਹੀ ਖੜੇ ਆ, ਕਬਰਾਂ ਸਮਾਧਾਂ ਤੇ ਖੜੇ ਆ, ਜਿਹੜੇ ਉਹਨਾਂ ਨੂੰ ਉੱਥੋਂ ਚੁੱਕਣਾ ਪਊ ਨਾ। ਤਾਂ ਤੇ ਇਸ ਕਰਕੇ ਜਾਨੀ ਕਿ ਬੜਾ ਕੁਝ ਗੁਰੂ ਦੀ ਬਾਣੀ ਦੇ ਵਿੱਚ ਜੀਵਨ ਨੂੰ ਸਵਾਰਨ ਵਾਸਤੇ ਹੈ। ਤਾਂ ਤੇ ਅਸੀਂ ਗੁਰੂ ਦੀ ਬਾਣੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਵਾਰੀਏ। ਅਤੀ ਜ਼ਰੂਰੀ ਗੱਲ ਪਹਿਲਾਂ ਹੈ, ਗੁਰੂ ਸਾਹਿਬ ਬਾਣੀ ਵਿੱਚ ਵੀ ਬਚਨ ਕਰਦੇ ਨੇ, ਪਹਿਲਾਂ ਧਰਤੀ ਸਾਧਕ ਹੈ, ਵਿੱਚ ਦੇ ਕਰਤਾ ਬੀਓ। ਤਾਂ ਤੇ ਭਾਈ ਪਹਿਲਾਂ ਆਪਾਂ ਆਪਣੇ ਜੀਵਨ ਨੂੰ ਸਵਾਰੋ, ਤੇ ਜੀਵਨ ਨੂੰ ਸਵਾਰਨ ਵਾਸਤੇ ਅਤਿ ਜ਼ਰੂਰੀ ਹੈ। ਕੇਵਲ ਮੈਂ ਸੰਖੇਪ ਦੇ ਵਿੱਚ ਕਹਾਂਗਾ ਕੁਝ ਗੱਲਾਂ ਜਿਨ੍ਹਾਂ ਦਾ ਵਿਸਥਾਰ ਬਹੁਤ ਹੋ ਚੁੱਕਿਆ। ਪਹਿਲੀ ਗੱਲ ਤਾਂ ਜੀਵਨ ਦਾ ਸਵਾਰਨਾ ਇਹੀ ਹੈ ਵੀ ਆਹ ਜਿਹੜਾ ਸਰੀਰ ਹੈ ਇਹ ਵਾਹਿਗੁਰੂ ਜੀ ਦਾ ਘਰ ਹੈ। ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਮਨੁੱਖਾ ਸਰੀਰ ਨੂੰ ਹਰੀ ਦਾ ਮੰਦਰ ਕਿਉਂ ਕਿਹਾ? ਕਿਉਂਕਿ ਜਦਕਿ ਮਾਲਕ ਪਰਮੇਸ਼ਰ ਦੀ ਜੋਤ ਤਾਂ ਸਾਰਿਆਂ ਵਿੱਚ ਹੈ ਨਾ। ਪਰ ਮਨੁੱਖਾ ਸਰੀਰ ਨੂੰ ਕਿਉਂ ਕਿਹਾ ਹਰੀ ਦਾ ਮੰਦਰ? ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਕੇਵਲ ਮਨੁੱਖਾ ਸਰੀਰ ਦੇ ਅੰਦਰੋਂ ਹੁੰਦੀ ਹੈ। ਅੱਜ ਤੱਕ ਵੀ ਜਿਹਨੂੰ ਪਰਮੇਸ਼ਰ ਦਾ ਅਨੁਭਵ ਹੋਇਆ ਅੱਜ ਤੱਕ, ਉਹਨੂੰ ਆਪਣੇ ਸਰੀਰ ਦੇ ਅੰਦਰੋਂ ਹੋਇਆ। ਜਿਸ ਕਰਕੇ ਮਨੁੱਖਾ ਸਰੀਰ ਦੇ ਵਿੱਚੋਂ ਹੀ ਪਰਮੇਸ਼ਰ ਮਿਲਦਾ, ਜਿਸ ਕਰਕੇ ਉਹ ਜਾਣ ਪਿਆਰਿਆ ਇਹ ਤਾਂ ਹਰੀ ਦਾ ਮੰਦਰ ਹੈ, ਇਹ ਤਾਂ ਰੱਬ ਦਾ ਘਰ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਰੱਬ ਦੇ ਘਰ ਦੇ ਵਿੱਚ ਪਿਆਰਿਓ ਗੰਦ ਪਾਉਣਾ ਛੱਡ ਦਿਓ। ਜਰਦੇ ਤੰਬਾਕੂ ਤੋਂ ਵੱਡਾ ਗੰਦ ਨਹੀਂ, ਜਗਤ ਜੂਠ, ਸਾਇੰਸ ਕਹਿੰਦੀ ਹੈ ਕੈਂਸਰ ਦੇ ਬੀਜ, ਵੇਦ ਸ਼ਾਸਤਰ ਕਹਿੰਦੇ ਨੇ ਤੰਬਾਕੂ ਦੇ ਖੂਨ ਤੋਂ ਪੈਦਾ ਹੋਈ ਬੂਟੀ। ਰਹੋ ਵਿਚਾਰ। ਤਾਂ ਤੇ ਗੁਰੂ ਸਾਹਿਬ ਕਹਿੰਦੇ ਇਹਨੂੰ ਹੱਥ ਵੀ ਨਹੀਂ ਲਾਉਣਾ, ਟੱਚ ਵੀ ਨਹੀਂ ਕਰਨਾ। ਅਗਲੀ ਗੱਲ ਫਿਰ ਇਹਨੂੰ ਸ਼ਰਾਬ ਖਾਣ ਵਾਲਾ ਬਣਾਓ। تیسری گل پھر گولیاں کھا کھا کے نو کباڑ خانہ نہ بناؤ کیونکہ رب دا گھر ہے بھائی دی سنبھال کرو اس گند نہ پاؤ چوتھا گند ہوندا ہے شال کپٹ ٹھگی چوری کر کے کھانا اینو کی دسیا مردار ٹھگ کھادا مردار کہندے جڑا ٹھگی مار کے کھانا ہوندا ہے بھائی یہ تاں مردار ہوندا ہے حق پرایا نانکا اس سور اس گائے گر پیر ہاما تاں پری جا مردار نہ کھائے گرو پیر او دی حامی بھردا ہے او دی سادی بھردا ہے بھی ہاں ساڈا ہے کیدی جڑا پرایا حق کھاندا نہیں جا مردار نہ کھائے جڑا پرایا حق کھاندا ہے گرو او دی حامی ہوئی نہیں بھردا پہلی گل تاں اگلی گل تاں بہلی دور رہ گی نوٹ کریو یہ دا بھاو پھر کی ہو گیا بھی پرایا حق کھان والا نور ہے سیدھی سپشٹ جی گل کہہ دیں جی پرایا حق کھاندا ہے چھال کپٹ ٹھگی چوری رشوت خوری ملاوٹ بازی کچھ بھی کرپان کڑا پا کے بھی نور ہے بولو ستنا معاف کر دینا جی نال نال کرپا کر کے بھاو نو کہن نو سمجھ لیا کرو کہن دے بھاو نو کہ جی بانی دے سدھانتاں تے جیون نہیں آیا پھر مت پلیکھے وچ رہ جائے بھی تن دے اتے سکھی دا پردرشن کر کے ہی کوئی سکھ بن جاندا ہے نا 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 جیون ہے بان ہے بخشش ہے سج کے رہنا ہے بھاو نو سمجھو کرپا کر کے تا تے جی جیون نہیں تاں مت پلیکھے وچ رہ جائے بھی گرو تیرے کتے شریر دی دکھ دے اتے ہی ریج جاوے گا بھی بڑا سونا لگدا ہے نا 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 گرو نو رہت رہنی پیاری لگدی ہے آپا نت پڑھتے ہاں رحت پیاری مجھ کو سکھ کرا نہ گرو دی رہنی گرو دا جیون ہونا چاہیے بانی بانے ورگا بانی تے بانے ورگا بانی ورگا جیون کیا ہوندا ہے کہ جو گروانی دے وچ سانو ورجیا ہے وہ کرنا نہیں جو گرو دی بانی سانو کرن واسطے کہہ رہی ہے نت نیم سیوا سمرن وہ کرنا یہ بانی ورگا جیون ہو گیا تے وانے ورگا جیون کی ہوندا ہے کشہرے دا جیون کی ہے کریکٹر چال چلن کڑے دا جیون کی ہے بھی ماڑا کام کوئی نہیں ہاتھ نہ کرنا وہما بھرما تو مکتی کنگے دا جیون کی ہے صدق تے صفائی کرپان دا جیون کی ہے نہ ڈرنا نہ ڈراؤنا نہ جلم کرنا نہ جلم سہنا نہ جلم ہون دینا سوائے مان انخ آزادی کرپان داڑا کیس گرو کی موہر بندگی دا پرتیق بندگی کرنی ہے تے ماڑے کما تو شرم کھانی ہے انہوں کی کہندے نے وانے ورگا جیون کریکٹر ہووے کرنی ہووے صدق ہووے سوائے مان انخ آزادی والا جیون ہووے بندگی والا جیون ہووے ماڑے کما تو شرم کھاوے یہ ہو گیا نا پھر گرو نوں بڑا پیارا لگدا بڑا پیارا لگدا تاں تے گل چلی ہے پیاریو کہ اسی پرایا حق چھل کپٹ ٹھگی چوری نہیں کرنی اس شریر دے وچ مردار نہیں پاؤنا جڑے شریر دے وچ مردار چھل کپٹ دی انچ پی رہی ہے وہ شریر دے وچ مردار پی رہے ہے وہ تا واہگرو دے گھر دے وچ مرے ڈنگراں دا ماس پا رہے ہے مردار بھئی جتھے مرے ڈنگراں دا ماس پرایا حق پی رہے ہے واہگرو دی جوت ہے تا ساریاں وچ پر اتے پرگٹ نہیں ہو سکتی بولو ستنا جس کر کے اپنی کرت سوچی کرنا اتی ضروری ہے تاں تے یہ شریر دی پوترتا ہے پھر بھیا مترتا دی گل چلی ہے سنکھیپ دے وچ کیول تاں تے جتھے نشے چھڈنے ہیں اتے مردار کھانا چھڈنا ہے پھر پوترتا ہے شریر دی نیترا نہ کدے بھی ماڑا نہیں ویکھنا ویخ کے ماڑی لکھت نہیں پڑھنی نیترا دی پوترتا کی ہے ستگراں دی وانی پڑھنی ہے لچر ناول نہیں پڑھنا نیترا نہ ویکھنا ہے تے اس بھاو دے وچ کہ مالک پرمیشر ہی انیکاں رنگاں روپاں دے وچ کھیڈ رہا ہے یہ نیتر ہو میرے ہو ہر تم میں جوت کری ہر بنا ورنا دیکھو ہو کوئی کنا دی پوترتا کی ہے کنا دے نال کدے بھی ماڑا وچن نہیں سننا کدے بھی میرے موہنا سراونی یہ نہ سنائے کی پلا ساکت گیت ناد تن گاوت بولت بول اجائے کسے پرمیشر دے نالوں ٹٹے ہوئے دے لچر وچن تانتیا گندیاں دھونا گندے لچر گیت کن چی نہ پہنے یہ تو کن وچ نہ پہنا کی سننا ہے گرو دی وانی سننی ہے وانی دی وچار سننی ہے نام جپن ویلے نام دی تم سننی ہے ਇਹ ਕੰਨਾਂ ਦੀ ਪਵਿੱਤਰਤਾ ਹੈ, ਮਾੜਾ ਨਹੀਂ ਸੁਣਨਾ। ਫਿਰ ਜੀਵ ਦੀ ਪਵਿੱਤਰਤਾ ਕੀ ਹੈ ਕਿ ਇਸ ਨੂੰ ਸਵਾਦਾਂ ਤੋਂ ਕੰਟਰੋਲ ਰੱਖਣਾ ਹੈ, ਰਸਨਾ ਨਾਲ ਬਾਣੀ ਪੜ੍ਹਨੀ ਹੈ ਤੇ ਨਾਮ ਜਪਣਾ ਹੈ। ਇਸ ਰਸਨਾ ਦੇ ਨਾਲ ਕਿਸੇ ਨੂੰ ਗਾਲੀ ਗਲੋਚ ਮੰਦਾ ਬਚਨ ਨਹੀਂ ਬੋਲਣਾ। ਹਾਂ, ਤਾੜਨਾ ਤਾਂ ਕਰਨੀ ਪੈ ਜਾਂਦੀ ਹੈ, ਜਿਵੇਂ ਮਾਤਾ ਪਿਤਾ ਬੱਚੇ ਨੂੰ ਕਰਦੇ ਆ, ਉਹ ਨਹੀਂ ਮੰਦਾ ਹੁੰਦਾ। ਤਾਂ ਤੇ ਈਰਖਾ ਕ੍ਰੋਧ ਸਾੜੇ ਦੇ ਵਿੱਚ ਕਿਸੇ ਨੂੰ ਮੰਦਾ ਬਚਨ ਬੋਲਣਾ, ਇਹ ਵੀ ਭਾਈ ਕੰਟਰੋਲ ਰੱਖਣਾ ਹੈ ਆਪਣੀ ਜੀਭ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੱਟੀਐ ਮੋਹੇ ਤੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਰਹੋ ਵਿਚਾਰਤਾ ਤੇ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਹੈ, ਗੁਰੂ ਦੀ ਬਾਣੀ ਪੜ੍ਹਨੀ ਹੈ। ਫਿਰ ਪੈਰਾਂ ਦੀ ਪਵਿੱਤਰਤਾ ਕੀ ਹੈ? ਵੀ ਇਸ ਬੰਦੇ ਨੇ ਮਾੜੇ ਪਾਸੇ ਕਦੇ ਕਦਮ ਵੀ ਨਹੀਂ ਪੱਟਿਆ, ਨਾ ਠੇਕੇ ਵੱਲ, ਨਾ ਸਿਨੇਮੇ ਵੱਲ, ਨਾ ਕਿਸੇ ਦਾ ਬੁਰਾ ਕਰਨ ਵਾਲੇ ਪਾਸੇ, ਜਾਨੀ ਕਿ ਮਾੜੇ ਪਾਸੇ ਨੂੰ ਪੈਰ ਪੱਟਣਾ ਹੀ ਨਹੀਂ। ਇਸ ਪੈਰਾਂ ਦੇ ਨਾਲ ਚੱਲਣਾ ਹੈ ਕਿਹੜੇ ਪਾਸੇ ਨੂੰ? ਗੁਰਦੁਆਰ, ਸਤਸੰਗ, ਜਾਂ ਆਪਣੀ ਕਿਰਤ ਵਾਲੇ ਪਾਸੇ, ਦੁਕਾਨ ਤੇ, ਦਫ਼ਤਰ ਵੱਲ, ਆਪਣੇ ਖੇਤ ਵੱਲ, ਜਾਂ ਕਿਸੇ ਦਾ ਭਲਾ ਕਰਨ ਵਾਸਤੇ। ਇਹ ਪੈਰਾਂ ਦੀ ਪਵਿੱਤਰਤਾ। ਹੱਥਾਂ ਦੀ ਪਵਿੱਤਰਤਾ ਕੀ ਹੈ? ਹੱਥ ਨਾਲ ਨਾ ਤਾਂ ਕੋਈ ਮਾੜੀ ਲਿਖਤ ਲਿਖਣੀ ਹੈ, ਹੱਥਾਂ ਦੇ ਨਾਲ ਲਿਖਣਾ ਹੈ ਤਾਂ ਗੁਰੂ ਦੀ ਬਾਣੀ। ਪਰ ਜੇ ਅਨੁਭਵ ਹੋਵੇ, ਐਵੇਂ ਬਿਨਾਂ ਗੱਲ ਤੋਂ ਵੀ ਨਹੀਂ ਕਲਮ ਚੱਕ ਲੈਣੀ। ਕੱਚੇ ਪੇਲੇ ਲੇਖਕ ਫਿਰ ਬੜਾ ਕੰਮ ਖਰਾਬ ਕਰ ਦਿੰਦੇ ਆ। ਰਹੋ ਵਿਚਾਰ, ਅੰਦਰੋਂ ਅਨੁਭਵ ਹੋ ਰਿਹਾ ਹੈ ਤਾਂ ਗੁਰਬਾਣੀ ਦਾ ਕੋਈ ਭਾਵ ਤਾਂ ਤੇ ਉਹ ਲਿਖ ਦੇਣਾ ਹੈ, ਪੜ੍ਹਨ ਵਾਲੇ ਦਾ ਭਾਈ ਭਲਾ ਹੋ ਜਾਂਦਾ, ਸੋਝੀ ਆ ਜਾਂਦੀ ਹੈ। ਇਸ ਹੱਥ ਦੇ ਨਾਲ ਮਾੜੀ ਲਿਖਤ ਨਹੀਂ ਲਿਖਣੀ। ਤੇ ਫਿਰ ਹੱਥ ਦੇ ਨਾਲ ਕਰਨਾ ਕੀ? ਸੇਵਾ ਗੁਰੂ ਦੇ ਦਰ ਤੇ, ਦੀਨ ਦੁਖੀ ਦੀ ਸੇਵਾ, ਪਰਿਵਾਰਾਂ ਦੇ ਵਿੱਚ ਵੀ ਸੇਵਾ, ਮਾਤਾ ਪਿਤਾ ਦੀ ਸੇਵਾ। ਫਿਰ ਹੱਥ ਦੇ ਨਾਲ ਕਿਰਤ ਕਰਨੀ, ਜੋ ਤੁਹਾਡਾ ਕਿੱਤਾ ਹੈ ਉਹ ਵੀ ਕਰਨਾ ਹੈ। ਤਾਂ ਤੇ ਦੋ ਹੱਥ ਹੋਣ ਦੇ ਬਾਵਜੂਦ ਵਿਹਲੜ ਨਹੀਂ ਬੈਠਣਾ, ਵਿਹਲੜ ਨਹੀਂ ਰਹਿਣਾ। ਵਿਹਲੜ ਗੁਰੂ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਦਸਵੇਂ ਪਾਤਸ਼ਾਹ ਜੀ ਮਹਾਰਾਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਸੁਸ਼ੋਭਿਤ ਜਿਸ ਵੇਲੇ ਬਰਾਜਦੇ ਨੇ ਇੱਥੇ, ਇੱਕ ਦਿਨ ਕੌਤਕ ਵਰਤਾਇਆ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਲਈ ਹੁੰਦਾ। ਜਿਸ ਵੇਲੇ ਦਿੱਤੀ ਆਵਾਜ਼ ਗੁਰੂ ਸਾਹਿਬ ਜੀ ਨੇ ਸੰਗਤ ਵਿੱਚ ਬੈਠੇ, ਕਹਿੰਦੇ ਭਾਈ ਪਾਣੀ ਪਿਲਾਓ। ਇੱਕ ਅਮੀਰ ਘਰ ਦਾ ਲੜਕਾ ਭੱਜ ਕੇ ਪਾਣੀ ਲੈ ਕੇ ਆਇਆ। ਜਦੋਂ ਪਾਣੀ ਲੈ ਕੇ ਆਇਆ ਤੇ ਗੁਰੂ ਸਾਹਿਬ ਨੂੰ ਲੱਗਿਆ ਨਾ ਫੜਾਉਣਾ ਏ। ਗੁਰੂ ਸਾਹਿਬ ਕਹਿੰਦੇ ਭਾਈ ਤੇਰੇ ਹੱਥ ਬੜੇ ਕੂਲੇ ਐ। ਉਹਨੇ ਸੋਚਿਆ ਵੀ ਹੁਣ ਮੇਰੇ ਹੱਥਾਂ ਦੀ ਉਸਤਤ ਕਰਦੇ ਆ ਮਹਾਰਾਜ ਸਾਹਿਬ। ਕਹਿੰਦਾ ਹਾਂ ਮਹਾਰਾਜ, ਮੈਂ ਬਹੁਤ ਤਕੜੇ ਘਰ ਦਾ ਲੜਕਾ, ਮੈਂ ਕਦੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ। ਘਰੇ ਤਾਂ ਮੈਨੂੰ ਨੌਕਰ ਪਾਣੀ ਪਿਲਾਉਂਦੇ ਆ, ਅੱਜ ਪਹਿਲਾ ਦਿਨ ਐ ਮੈਂ ਤੁਹਾਨੂੰ ਪਾਣੀ ਫੜਾਇਆ। ਕਹਿੰਦੇ ਤੂੰ ਪਹਿਲਾਂ ਭਾਈ ਕਦੇ ਕੋਈ ਸੇਵਾ? ਨਾ ਮਹਾਰਾਜ, ਪਹਿਲਾਂ ਤਾਂ ਕਦੇ ਕੁਛ ਨਹੀਂ। ਗੁਰੂ ਸਾਹਿਬ ਕਹਿੰਦੇ ਕਦੇ ਨਹੀਂ ਕੋਈ ਸੇਵਾ ਕੀਤੀ, ਸੰਗਤਾਂ ਦੇ ਉੱਤੇ ਸਾਂਭੇ ਹੋਣ, ਕਦੇ ਕੋਈ ਝਾੜੂ ਦਿੱਤਾ ਹੋਵੇ, ਦਰੀਆਂ ਝਾੜੀਆਂ ਹੋਣ? ਨਾ ਮਹਾਰਾਜ, ਪਹਿਲਾ ਦਿਨ ਹੈ। ਇੰਨਾ ਵਚਨ ਕਿਹਾ, ਜਿਸ ਵੇਲੇ ਗੁਰੂ ਸਾਹਿਬ ਨੇ ਪਾਣੀ ਡੋਹ ਦਿੱਤਾ, ਸੰਗਤਾਂ ਕਹਿੰਦੀਆਂ ਪਾਤਸ਼ਾਹ ਕੀ ਗੱਲ, ਆਪਣੇ ਜਲ ਨਹੀਂ ਛਕਿਆ। ਗੁਰੂ ਸਾਹਿਬ ਕਹਿੰਦੇ ਮੁਰਦੇ ਨਾਲ ਸੁਹਾਇਆ ਹੋਇਆ ਪਾਣੀ ਤੁਸੀਂ ਪੀ ਲਓ? ਕਹਿੰਦੇ ਮਹਾਰਾਜ ਮੁਰਦਾ ਕਿਵੇਂ? ਗੁਰੂ ਸਾਹਿਬ ਕਹਿੰਦੇ ਵਿਹਲੜ ਤਾਂ ਮੁਰਦਾ ਹੀ ਹੁੰਦਾ। ਬੋਲੋ ਸਤਨਾਮ। ਵਿਹਲੜ ਤਾਂ ਕਹਿੰਦੇ ਮੁਰਦਿਆਂ ਵਰਗਾ ਹੀ ਹੁੰਦਾ। ਵਿਹਲੜ ਨੂੰ ਮੁਰਦਾ ਦੱਸਿਆ ਤੇ ਵਿਹਲੜ ਦੇ ਹੱਥਾਂ ਦਾ ਪਾਣੀ ਨਹੀਂ ਪੀਤਾ, ਕਿੱਡੀ ਵੱਡੀ ਗੱਲ ਹੈ, ਕਿੱਡੀ ਵੱਡੀ ਗੱਲ ਹੈ। ਤਾਂ ਤੇ ਵਿਹਲੜ ਕਹਿਣ ਦਾ ਭਾਵ ਗੁਰੂ ਨੂੰ ਪਸੰਦ ਨਹੀਂ। ਤਾਂ ਤੇ ਹੱਥਾਂ ਦੀ ਪਵਿੱਤਰਤਾ ਹੈ ਭਾਈ, ਆਪਣੀ ਕਿਰਤ ਕਰਨੀ ਹੈ, ਤਾਂ ਤੇ ਸੇਵਾ ਕਰਨੀ ਹੈ। ਹੱਥਾਂ ਦੇ ਨਾਲ ਕਦੇ ਵੀ ਕੋਈ ਮਾੜਾ ਕੰਮ ਨਹੀਂ ਕਰਨਾ, ਝੂਠੀ ਗਵਾਹੀ ਤੇ ਦਸਤਖਤ ਨਹੀਂ ਕਰਨੇ, ਕਿਸੇ ਦੇ ਗਰੀਬ ਮਜ਼ਲੂਮ ਤੇ ਵਾਰ ਨਹੀਂ ਕਰਨਾ, ਕਿਸੇ ਦੀ ਵਸਤੂ ਚੋਰੀ ਨਹੀਂ ਕਰਨੀ, ਹੱਥਾਂ ਦੀ ਪਵਿੱਤਰਤਾ। ਏਦਾਂ ਭਾਈ ਆਪਣੇ ਜੀਵਨ ਨੂੰ ਪਵਿੱਤਰ ਕਰਨਾ। ਏਦਾਂ ਸਾਰੇ ਹੱਥ, ਪੈਰਾਂ ਦੀ ਪਵਿੱਤਰਤਾ, ਰਸਨਾਂ ਦੀ ਪਵਿੱਤਰਤਾ, ਕੰਨਾਂ ਦੀ ਪਵਿੱਤਰਤਾ, ਨੇਤਰਾਂ ਦੀ ਪਵਿੱਤਰਤਾ। ਫਿਰ ਨਸ਼ੇ ਛੱਡਣੇ ਹੈ, ਛਲ ਕਪਟ ਛੱਡਣਾ ਹੈ, ਫੇਰ ਪਿਆਰੇ ਜੀਵਨ ਬਣਦਾ। ਤਾਂ ਤੇ ਜਿੱਥੇ ਅਸੀਂ ਏਦਾਂ ਆਪਣੇ ਜੀਵਨ ਨੂੰ ਪਵਿੱਤਰ ਕਰਨਾ ਹੈ, دوسرا وچن بہت واری کیتا گا، پھر میں تھوڑا رپیٹ کر دے ماں، بھی سکھ نے گرو دے در تے بیٹھنا ہے، بانی سننی ہے، بانی سمجھنی ہے، اپنے گھرے نت نیم کرنا ہے، سمرن کرنا ہے، پروارک روپ دے وچ کٹھے ہو کے کرو، اس تو بنا کوئی کرم کانڈ نہیں سکھ نے کرنا، کوئی سارے اج کرم کانڈ اسی جننے ہاں پیارے وہ سارے اسی کر رہے ہاں، وچ سکھ کہاون والے بھی بہتے سارے نہیں، تے سکھ نہ کسی دیوی دیوتے نو مندا ہے، نہ کسی بابے پیر نو مندا ہے، نہ کسی قبر سماں تے متھا ٹیکدا ہے۔ کئی کہنگے جی مہاپرکھاں دی سواد ہے، مہاپرکھاں دی سماد تاں کدے ہو ہی نہیں سکدی، کسی مہاپرکھ نے نہیں اپنے جیون وچ کہا ہونا بھی ساڈے جانی کہ لین ہون تو بعد تسی ساڈی قبر بنا لیو یا ساڈی سماد بنا لیو، اے انہاں دے کولے رہن والے آسے پاسے لوکاں دیاں گلاں ہوندیاں ہیں۔ مہاپرکھ جدو برملین ہو جاندے آسے پاسے والے مہاپرکھاں دے ناں دے اُتے توری فلکا چلا لیندے ہیں، بولو ستنا والے نے گلاں ہوندی ہیں بعد دے وچ، تے جے سچ مچ بھاونا ہوندی ہے بھی چلو کوئی نام رسی آ گرمکھ ہے مہاپرکھ ہے، وہ تاں برملین ہو جاندے نے، پھر بوند ساگر وچ رل جاندی ہے، ساگر بن جاندی ہے، بوند دی لگ پوجا تاں ہو ہی نہیں سکدی، پھر جا تسی سمجھو بھی انہوں برملین ہویا منگتے نہیں، پھر مہاپرکھ کال تاں تے انہاں دی کوئی الگ سرکار نہیں ہوندی، وہ کوئی رب دے شریک نہیں ہوندے، وہ نہیں کہندے بھی تسی ساڈے ناں دے اُتے سپنا سوکھے ہونا، یہ تاں ساڈیاں گلاں بنائیاں ہوندیاں، رہو وچار تاں تے گرمت دے وچ کسے مڑی مسانی قبر سماد دی پوجا ورجت ہے، تے اج تڑا تڑ قبرا سماداں دی اکھنڈ پاٹھ ہو رہے ہے، ایڈا گھٹیا ہو گیا سکھ اج، گرو صاحب جی تا کہندے سکھا توں کسے قبر سماد مڑی مسانی تے جانا نہیں، اسی کہنے نہیں بابا جی گل ٹھیک نہیں، سارے جانا چاہید ہے، چلو گرو جی تانوں بھی لے چلیے، بولو ستنام، اسی کہنے نہیں بابا توں بھی چل، تر پھر کے دیکھنا چاہید ہے میلہ، تر پھر کے میلہ، وہ کڈے گھٹیا نے وہ سکھ، کڈے گھٹیا نے وہ گرنتھی، کہڑے جہے قبروں کے اتنے لے کے جانے، مہاراج سلو معاف کرنا، میں نال لکھ جی کہ ہے جہاں مہاراج کا وزیر ہے گرمت مرجاد ہے بڑا ستکار ہے، ایسی گل نہیں، جانی کہ جہے صرف پیسے واسطے گرو صاحب کا سروپ جتھے مرضی لے جان واسطے تیار ہو جاندے ہیں، تاکہ اسی پیارے اس وگیا تو بچنا ہے، اس وگیا تو بچنا ہے، تاکہ گرو دی وانی جو سانو کہہ رہی ہے اسی انہاں وچناں نوں منیے، یہی گرو گرنتھ صاحب نوں مننا ہوندا ہے، تاکہ کسی قبر سماد دے اتنے نہ جایا کرو، ایویں در در دے اتنے ملنا مڑنا کچھ نہیں، دھوڑ تو پتکے جنے مرضی کھاندے کرو، گرو دا در چھڈ کے تاکہ ہور کچھ نہیں ملنا، تاکہ پیارے ہو اس سنکھیپ چ کہتا بس میں کہ اسی کوئی کرم کانڈ نہیں کرنا، کسی نوں اسی مننا نہیں، سمجھو بھی کتے نہیں دھکے کھان جاندا، بس گرو دے در دے اتنے جڑیا ہوا گرسکھ، تاکہ گرو دا در چھڈ کے تا پیارے دھکے ہی ہوندے ہے، رکھا لفظ نہ سمجھو، دھکے ہی ہوندے ہے، ملدا ملنا کی ہے، ددا داتا ایک ہے سب کو دیون ہار دین دے توٹنا آپ ہی اگنت بھرے بھنڈار، ایک کوئی داتا ہے کتوں کچھ نہیں ملنا، سب جگ پھر میں دیکھیا ہر ایک کو داتا، سبنا جیاں کا ایک داتا سو میں بسر نہ جائے، ایک ہی داتا ہے بھائی، لالچ دے مارے نہ منو، ڈر ہونا کسی تو بالکل، کوئی تو انہوں کچھ نہیں کر سکتا، دکھ سکھ واہگرو دے حکم دے وچ آؤندے نے، حکم دا بھاو کی ہوندا بہت بار دسیا، حکم دا بھاو ہوندا ایک ربی سودھان ہے، جویں آ سارا جڑا دنیاوی کام ہے کسی سرکاری سودھان وچ چلتا ہے، ایویں جی ایک ربی سودھان ہے جنوں سمجھن واسطے لفظ نال نال کہنا پیندا ہے، دی کوسمک لا انہوں کہندے نے حکم، حکم ہے اندر سب کو باہر، اس حکم دے وچ ہے سب کچھ، تاں تے حکم تے کرم دا بڑا سبندھ ہوندا ہے آپس دے وچ، تو سیدھی ادھار لے لو، فلاسفی دی کوئی گل نہیں اپنا کرنی، من لو کسی نے قتل کر دیتا، پھر اس سودھان دے مطابق نوٹ کریو اودے تے حکم لاگو ہو گیا، جیل دے وچ بند کر دیتا، کرم قتل ہے تے جیل حکم ہے، بولو ستنام، او دے نال کوئی کسے پرکار دا بیر نہیں، ਨਾ ਨਾ ਕੋਈ ਪੱਖਪਾਤ ਨਹੀਂ, ਕਿਉਂਕਿ ਉਹ ਸੰਵਿਧਾਨ ਤੋਂ ਪਾਸੇ ਹੋ ਗਿਆ, ਉਹਨੇ ਜ਼ੁਲਮ ਕੀਤਾ, ਕ੍ਰਾਈਮ ਕੀਤਾ, ਜਿਸ ਕਰਕੇ ਲਾ ਕਹਿੰਦੇ ਉਸ ਨੂੰ ਜੇਲ੍ਹ ਦੇ ਵਿੱਚ ਭੇਜੋ। ਹੁਣ ਉਹ ਜੇਲ੍ਹ ਦੇ ਵਿੱਚ ਹੈ ਜਿਹੜਾ, ਉਹ ਤਾਂ ਇਹ ਕਹਿ ਸਕਦਾ ਜਿਹਨੂੰ ਪੁੱਛੇ ਭਾਈ ਜੇਲ੍ਹ ਦੇ ਵਿੱਚੋਂ, ਕਹੂਗਾ ਹਾਂਜੀ ਜਿਹੜਾ ਸਰਕਾਰ ਦਾ ਹੁਕਮ ਹੈ। ਸਰਕਾਰ ਦਾ ਹੁਕਮ ਕਿਉਂ ਲੱਗ ਗਿਆ? ਸਰਕਾਰ ਨੀ ਚਾਹੁੰਦੀ ਵੀ ਸਾਡੇ ਨਾਗਰਿਕ ਜੇਲ੍ਹਾਂ ਦੇ ਵਿੱਚ ਰੋਲਣ, ਇਹ ਰਮ ਜਾ ਕੇ ਵਾਲਾ। ਸਰਕਾਰ ਨੀ ਚਾਹੁੰਦੀ ਸਾਡੇ ਨਾਗਰਿਕ ਥਾਣਿਆਂ ਦੇ ਵਿੱਚ ਛਿੱਤਰ ਖਾਣ, ਅਦਾਲਤਾਂ ਵਿੱਚ ਰੋਲਣ, ਪਰ ਸਰਕਾਰ ਨਹੀਂ ਅਦਾਲਤਾਂ ਬਣਾਈਆਂ, ਥਾਣੇ ਬਣਾਏ ਆ, ਜੇਲ੍ਹਾਂ ਬਣਾਈਆਂ, ਬਣਾਈਆਂ ਵੀ ਸਰਕਾਰ ਨਹੀਂ ਹੈ, ਪਰ ਸਰਕਾਰ ਚਾਹੁੰਦੀ ਤਾਂ ਨਹੀਂ ਇਹ ਗੱਲ ਵੀ ਜੇਲ੍ਹਾਂ ਭਰੀਆਂ ਰਹਿਣ, ਨਹੀਂ ਚਾਹੁੰਦੀ। ਤਾਂ ਤੇ ਕਹਿਣ ਦਾ ਭਾਵ ਕਿ ਉਹ ਅਕਾਲ ਪੁਰਖ ਵਾਹਿਗੁਰੂ, ਤਾਂ ਤੇ ਉਹ ਸਾਡੇ ਕਿਰਤ ਕਰਮ ਨੂੰ ਆਪਣੇ ਹੁਕਮ ਦੇ ਵਿੱਚ ਭੁਗਤਾਉਂਦਾ ਹੈ। ਇਹ ਹੁਕਮ ਦੀ ਗੱਲ ਸਮਝ ਨਹੀਂ ਆਈ ਬਹੁਤਿਆਂ ਨੂੰ, ਜਿਸ ਕਰਕੇ ਬੁੱਧ ਧਰਮ ਵਗੈਰਾ, ਜੈਨ ਧਰਮ ਵਗੈਰਾ ਇਹ ਕਰਮ ਤੇ ਰੁਕ ਗਏ, ਇਹ ਪਰਮਾਤਮਾ ਤੱਕ ਨਹੀਂ ਗਏ। ਮਾਫ਼ ਕਰਨਾ, ਚਲੋ ਅਗਲੀ ਗੱਲ ਹੈ, ਕੇਵਲ ਸਮਝ ਦਿੱਤੀ ਹੈ ਮੈਂ। ਤਾਂ ਤੇ ਕਰਮ ਨੂੰ ਹੁਕਮ ਦੇ ਵਿੱਚ ਹੀ ਭੁਗਤਿਆ ਜਾ ਸਕਦਾ, ਜੇ ਉੱਤੇ ਹੁਕਮ ਨਾ ਹੋਵੇ ਸਰਕਾਰੀ ਕਤਲ ਕਰਕੇ ਵੀ ਆਪੇ ਫਲ ਕਿਵੇਂ ਭੁਗਤੂ? ਆਪੇ ਫਲ ਕਿਵੇਂ ਭੁਗਤੂ? ਉੱਤੇ ਹੁਕਮ ਹੀ ਹੈ ਨਾ, ਹੁਕਮ ਹੀ ਹੈ ਉੱਪਰ ਜਿਹੜਾ ਹੁਕਮ ਕਰਨ ਵਾਲਾ ਹੈ। ਤਾਂ ਤੇ ਉਹ ਹੁਕਮੀ ਦੇ ਹੁਕਮ ਦੇ ਵਿੱਚ ਹੈ ਸਾਰਾ, ਜੋ ਰੱਬੀ ਸੰਵਿਧਾਨ ਹੈ, ਰਹੋ ਵਿਚਾਰ। ਤਾਂ ਤੇ ਗੱਲ ਕਿੱਥੇ ਚੱਲੀ ਸੀ ਕਿ ਤੁਹਾਨੂੰ ਕੋਈ ਵੀ ਦੁੱਖ ਕਿਸੇ ਦਾ ਲਾਇਆ ਨਹੀਂ ਲੱਗਦਾ, ਕਿਸੇ ਦੇਵੀ ਦੇ ਰੁੱਸੇ ਤੋਂ ਦੁੱਖ ਨਹੀਂ ਲੱਗਦਾ, ਕਿਸੇ ਬਾਬੇ ਪੀਰ ਦੇ, ਜਾਂ ਤੁਸੀਂ ਕਹੋ ਵੀ ਲੱਸੀ ਨਹੀਂ ਪਾਈ ਜਾਂ ਇਉਂ ਨਹੀਂ ਕੀਤਾ ਤਾਂ ਹੋ ਗਿਆ, ਇਹ ਨਾ, ਇਹ ਕੁਛ ਨਹੀਂ ਹੁੰਦਾ, ਇਹ ਸਾਡੇ ਐਵੇਂ ਵਹਿਮ ਭਰਮ ਬਣੇ ਹੋਏ ਹੈ। ਤਾਂ ਤੇ ਭਾਈ ਮਤ ਕੋਈ ਜਾਣੋ ਕਿਸੀ ਕਹਿ ਕਿਸ ਹਾਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ। ਦੇਖੋ ਸਪਸ਼ਟ ਪੈਤਾ ਗੁਰੂ ਸਾਹਿਬ ਜੀ ਨੇ, ਭਾਈ ਮਤਾ ਕੋਈ ਜਾਣੋ ਕਿਸੇ ਦੇ ਕੁਛ ਵਸ ਚ ਹੈ? ਕਹਿੰਦੇ ਨਾ ਵੀ ਕਿਸੇ ਦੇ ਕੁਝ ਵੀ ਵਸ ਦੇ ਵਿੱਚ ਨਹੀਂ, ਸਭ ਕੁਝ ਕਰਨ ਕਰਾਉਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਹਨੇ ਸਰੀਰਕ ਰੋਗ ਨੇ, ਜਰਾ ਹੈ ਬੁਢਾਪੇ ਦੇ ਵਿੱਚ ਆਮ ਰੋਗ ਲੱਗ ਜਾਂਦੇ ਹੈ, ਜਰਾ ਮਰਾ ਮੌਤ ਤਾਪ ਸਿਰਤ ਸਿਰ ਦਰਦ ਸਾਪ ਕੋਈ ਵੀ ਸਰਾਪ, ਇਹ ਵਾਹਿਗੁਰੂ ਦੇ ਹੁਕਮ ਚ ਹੈ ਭਾਈ, ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ। ਖਾਸ ਕਰ ਬੀਬੀਆਂ ਸੁਣ ਲਓ, ਡਰਦੀਆਂ ਮਾਰੀਆਂ ਬਹੁਤ ਮਨ ਮਨੌਤੀਆਂ ਕਰਦੀਆਂ, ਗੁਰੂ ਦੀ ਗੱਲ ਮੰਨ ਲਓ, ਪਖੰਡੀਆਂ ਨੇ ਤਾਂ ਡਰਾਉਣੀ ਡਰਾਉਣਾ, ਕਿਉਂਕਿ ਉਹਨਾਂ ਨੂੰ ਪਤਾ ਵੀ ਡਰ ਤੋਂ ਬਿਨਾਂ ਪਖੰਡ ਨਹੀਂ ਚੱਲਦਾ। ਪਖੰਡ ਦਾ ਆਧਾਰ ਕੀ ਹੈ? ਡਰ, ਬਸ ਡਰਦੇ ਪਈਆਂ ਦੇ ਉੱਤੇ ਪਖੰਡ ਚੱਲੀ ਜਾਂਦਾ, ਹੋਰ ਤਾਂ ਕੁਛ ਨਹੀਂ। ਤਾਂ ਤੇ ਜਾਂ ਪਖੰਡ ਦਾ ਆਧਾਰ ਹੈ ਲਾਲਚ, ਉਹ ਦੋਨੇ ਗੱਲਾਂ ਮੈਂ ਤੁਹਾਨੂੰ ਯਾਨੀ ਕਿ, ਕਿਉਂਕਿ ਜੇ ਅਸੀਂ ਬੇਸ ਖਤਮ ਕਰ ਦਈਏ ਤਾਂ ਗੱਲ ਮੁੱਕ ਗਈ। ਪਖੰਡ ਦਾ ਬੇਸ ਕੀ ਹੈ? ਲਾਲਚ ਤੇ ਡਰ, ਦੋਨੇ ਤੁਹਾਨੂੰ ਮੈਂ ਬਾਣੀ ਚੋਂ ਪ੍ਰਮਾਣ ਦਿੱਤੇ ਵੀ ਮਿਲਣਾ ਕਿਤੋਂ ਕੁਛ ਨਹੀਂ, ਦੱਦਾ ਦਾਤਾ ਇੱਕ ਹੈ, ਜਿਸ ਕਰਕੇ ਲਾਲਚ ਬੇਸ ਕੱਟਿਆ ਗਿਆ ਨਾ ਤੇ ਲੜਖੜਾ ਗਿਆ ਫਿਰ ਪਖੰਡ ਤਾਂ। ਦੂਜਾ ਪੈਰ ਵੀ ਕੱਟ ਦਿਓ ਪਖੰਡ ਦਾ, ਕਿਹੜਾ ਡਰ? ਗੁਰੂ ਸਾਹਿਬ ਨੇ ਕੱਟ ਦਿੱਤਾ, ਕਹਿੰਦੇ ਤੁਹਾਨੂੰ ਕੋਈ ਕੁਛ ਨਹੀਂ ਕਰ ਸਕਦਾ ਭਾਈ। ਬਾਣੀ ਦੀ ਗੱਲ ਸੁਣ ਲਓ ਵੀ ਮੈਂ ਤਾਂ ਚੌਂਕੀਦਾਰ ਹੈ, ਗੁਰੂ ਘਰ ਦਾ ਹੋਕੇਦਾਰ, ਕੱਲ ਨੂੰ ਕਿਤੇ ਕਹੀ ਜਲੋਂ ਵੀ ਭਾਈ ਬਖਤਰੋਲਾ ਕਹਿੰਦੇ ਮੇਰਾ ਨਾਂ ਲਿਆ ਕਰੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕਹਿੰਦੀ ਹੈ ਮੈਂ ਤਾਂ ਇੱਕ ਹੋਕਾ ਮਾਰਨਾ ਹੋਕਾ। ਤਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਕੋਈ ਤੁਹਾਨੂੰ ਕੁਝ ਨਹੀਂ ਕਰ ਸਕਦਾ, ਕੋਈ ਰੋਗ ਤੁਹਾਨੂੰ ਕਿਸੇ ਦਾ ਲਾਇਆ ਨਹੀਂ ਲੱਗ ਸਕਦਾ, ਇਹ ਤਾਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿਹੜੇ ਮਨ ਮਨੌਤੀਆਂ ਕਰਦੇ ਕਦੇ ਬਿਮਾਰ ਨਹੀਂ ਹੋਏ, ਉਹ ਤਾਂ ਵੱਧ ਬਿਮਾਰ ਰਹਿੰਦੇ ਆ, ਕਿ ਉਹਨਾਂ ਚ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ ਹੀ ਖਤਮ ਹੋ ਗਿਆ, ਤਾਂ ਮਾਨਸਿਕ ਰੋਗੀ ਹੋ ਗਿਆ। ਤਾਂ ਜਿਸ ਕਰਕੇ ਗੁਰੂ ਸਾਹਿਬ ਕਹਿੰਦੇ ਕੋਟ ਵਿਘਨ ਤੇ ਸਲਾਂ ਦਿੱਤੇ, ਜਿਸ ਨੂੰ ਵਿਸਰੈ ਨਾ ਨਾਨਕ ਅਣ ਦਿਨ ਬਿਲਕਤੇ ਜਿਉਂ ਸੁਣਜੇ ਘਰ ਕਾਓ, ਉਹ ਤਾਂ ਦਿਨ ਰਾਤ ਆਏ ਬਿਲਕਦੇ ਐ, ਜਿਵੇਂ ਸੁੰਨੇ ਘਰ ਵਿੱਚ ਕਾਂ ਬਿਲਕਦਾ, ਗੁਰੂ ਦਾ ਦਰ ਛੱਡ ਕੇ ਮਨ ਮਨੌਤੀਆਂ ਮੱਥੇ ਟੇਕਦੇ ਫਿਰਨਾ ਤਾਂ ਸੁੰਨੇ ਘਰ ਉਜੜੇ ਘਰ ਵਿੱਚ ਬਿਲਕਣ ਵਾਲੀ ਗੱਲ ਹੈ, ਉਜੜੇ ਘਰ ਕਿਹਾ ਗੁਰੂ ਸਾਹਿਬ ਨੇ, ਤੇ ਉਜੜੇ ਘਰਾਂ ਦੇ ਵਿੱਚੋਂ ਜਿਵੇਂ ਕਾਂ ਨੂੰ ਕੁਛ ਨਹੀਂ ਨਾ ਮਿਲਦਾ, ਇਵੇਂ ਜਿਵੇਂ ਤੂੰ ਵੀ ਕਾਂ ਵਾਂਗੂ ਬਿਲਕਦਾ ਫਿਰੀ, ਹੇ ਫਲਾਨੀਏ ਮਾਈਏ ਫਲਾਨਿਆ ਬਾਬਿਆ ਫਲਾਨਿਆ ਪੀਰਾ, ਤੇ ਮਿਲਣਾ ਮੁਲਣਾ ਭਾਈ ਕੁਛ ਨਹੀਂ, ਐਵੇਂ ਬਿਲਕਦੇ ਮਰ ਜਾਓਗੇ। ਉਜੜੇ ਘਰਾਂ ਦੇ ਵਿੱਚ ਕਰੋੜਾਂ ਵਿਘਣ ਲੱਗਦੇ ਐ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਨਾਮ ਵਿਸਰ ਗਿਆ, ਤਾਂ ਤੇ ਪਿਆਰਿਓ ਮੰਨ ਜੋ ਗੁਰੂ ਦੇ ਵਚਨ। ਬਾਣੀ ਤਾਂ ਨੀ ਐਵੇਂ ਕਹਿ ਰਹੀ, ਬਾਣੀ ਵਿੱਚ ਕਿਤੇ ਲਿਖਿਆ ਵੀ ਤੁਹਾਡਾ ਕੰਮ ਕੋਈ ਦੇਵੀ ਦੇਵਤਾ ਸਮਾਰ ਦੂ? ਕਿਤੇ ਲਿਖਿਆ ਦਿਖਾਓ। ਤੇ ਦੂਜੀ ਗੱਲ ਗੁਰੂ ਸਾਹਿਬ ਜੀ ਨਾਲ ਉਹ ਵੀ ਕਹਿੰਦੇ ਨੇ ਜਿੱਥੇ ਲਿਖਿਆ ਵੀ ਕਰੋੜਾਂ ਵਿਘਣ ਲੱਗਣਗੇ ਜਿਹਨੂੰ ਪਰਮੇਸ਼ਵਰ ਦਾ ਨਾਮ ਭੁੱਲ ਗਿਆ, ਉੱਥੇ ਦੂਜੀ ਗੱਲ ਕੀ ਲਿਖੀ ਹੈ? ਸੁਖਮਨੀ ਸਾਹਿਬ ਪੜ੍ਹੋ ਕੀ ਕਹਿੰਦੇ ਗੁਰੂ ਸਾਹਿਬ, ਸਿਮਰ ਸਿਮਰ ਸਿਮਰ। ਹੁਣ ਤਾਂ ਮੰਨ ਜਾ ਤਿੰਨ ਵਾਰੀ ਬਚਨ ਕਹਿਤਾ ਗੁਰੂ ਨੇ, ਤਿੰਨ ਬਚਨ ਹੁੰਦੇ ਨੇ ਨਾ ਗੁਰੂ ਦੇ, گرو صاحب نے تین باری پکار پکار کے کہہ دیتا سیمر 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 پرب سوئے نانک بیگن نا لاگ ہوئے. لو جی گرو صاحب نے گارنٹی دی تھی سکھمی صاحب دے وچ کہیں دے جے تو مالک پرمیشر دے نام دا سمرن کریں تے اگلی گارنٹی لے لا پھر گرو تو. گرو نانک صاحب جی پنجویں سروپ دے وچ کہہ رہے ہیں گرو ارجن دیو صاحب جی مہاراج دے سروپ وچ کہیں دے تینوں کسی پرکار دا کوئی وگن نہیں لگنا. پنجویں سروپ چ گارنٹی دے رہے ہیں گرو نانک صاحب نانک وگن نہ لگ گئے تے گرو دی گل من لو پلو اے پخنڈیاں دیاں گلاں مننی پھر دے ہوں ایویں جنے کھنے دے مگر نہ لگیا کرو تا تے گرو دے مگر لگو. دونوں پوائنٹ تھانوں دستے سمرن والے نوں کوئی بگن نہیں لگدا جیڑا ٹٹ گیا اونوں کروڑا بگن لگن گے. ہن تسی دیکھ لو کہڑے پاسے نوں کرنا بگن والے پاسے جانا ہے تے جا پھر بگن نہ اے پاسے آونا تے کتے گرو صاحب بانج کہندے اچنت کام کرے پرب تن کے جن ہر کا نام پیارا. وہ جنہاں نوں پرمیشر دے نام نال پیار ہے نا کہندے واہگرو دے اچن چیتی کام کری جاندا ہے. ایسی بدھ بنتی ہے کوئی بگڑ لگتا ہی نہیں ایٹومیٹیکلی کام راس آئی جاندے ایٹومیٹیکلی ریموٹ دے نال ہی کری جاندا سارا کچھ. وہ ہاں کتے پرگٹ ہو کے بھی کردا ہے کتے ریموٹ دے نال کری جاندا ہے کتے بدھ بنا دیندا ہے کوئی کتے کیویں کتے کیویں گل مکھی اودے بڑے تاں تے اسی پیارے گروانی دیاں انہاں جو گرو دی وانی سانو دس رہی ہے اپدیش اے اسی یاد رکھنا ہے. اچنت کام کرے پرب تن کے جن ہر کا نام پیارا. ایسے مارگ ول اسی ہونا ہے تے کرم کانڈ بہم بھرم اسی سارے چھڈ دینے ہے. کسے نو بھی نہیں مننا چاہے لالا والا ہے چاہے ملیرکوٹلے والا ہے چاہے بڑبھاگ ہے چاہے بشکرم ہے چاہے کوئی دیوی ہے کوئی بھی چاہے کوئی کمر مٹی سماد مٹھ بالکل بھل کے بھی نہیں جانا تاکہ صدق والا جیون بناونا ہے تاکہ گرو نو صدقی سکھ پیارا لگدا ہے. اکال پرخ واہگرو نو سہاگن جیواتما پیاری لگدی ہے تے دہاگن کون بیسبا والا جیون کیدا جڑے اک اکال پرخ تو بنا دوجے نو من دے ہے او دا جیون بن گیا بیسبا والا جو خاصم ہور بنا لیا. واہگرو جی کہندے مینوں سہاگن چنگی لگدی ہے بیسبا نہیں چنگی لگدی. بولو ستنام سدھی جی پاتشاہ کیوں بےسبا والا جیون بنائی بے کوئی خاسم ہوندا ہے تے خاسم سارا ایک ہے لکھیا ہویا بانی دے وچ کولو نہیں کہندا اس جگ میں پرخ ایک ہے پھر سگلی نار سوائی. ساریا جیو آتما اس دی استری سروپ ہے وہ ساریا دا ایک مالک ہے ایک اس جگ میں پرخ ایک ہے. اس ایک مالک نو ٹٹ گیا جیڑا اس مالک تو بنا کسی دوجے نو من لیا بس پھر نال دی نہ بےسبا والا جیون سہاگن دا رہی نہ پھر جیو آتما تاکہ سہاگنا والا جیون بناؤ تے جیڑی سہاگن ہے نوٹ کرو جیو آتما تے میں گل سمود استری پرخ دے بھاو چ نہیں گل رہے جیڑی سہاگن بھاو کے جیڑا کسی نو نہیں منتا بس گر پرمیشر نال جڑیا ہویا گر پرمیشر ایک ہو جان ربی بانی نال دوبارہ پرمیشر نال جڑتا ہے ਉਹਦੇ ਵਾਸਤੇ ਫਿਰ ਕਿੰਨੀ ਗਰੰਟੀ ਦਿੱਤੀ ਹੈ ਚੌਪਈ ਸਾਹਿਬ ਦੇ ਵਿੱਚ ਆਪਾਂ ਨਿਤ ਪੜ੍ਹਦੇ ਹਾਂ ਭਲਾ ਕੀ ਦੁਸ਼ਟ ਛਾ ਛੁਐ ਸਕੈਨਾ ਹੋਈ ਕੋਈ ਵੀ ਦੁਸ਼ਟ ਸ਼ਕਤੀ ਸੁਹਾਗਣ ਜੀਵ ਆਤਮਾ ਜਿਹੜੇ ਸਰੀਰ ਵਿੱਚ ਉਸ ਸਰੀਰ ਦੀ ਪਰਛਾਈ ਨੂੰ ਨਹੀਂ ਟੱਚ ਕਰ ਸਕਦੀ. ਬੋਲੋ ਸਤਨਾਮ ਕਹਿੰਦੇ ਸਰੀਰ ਨੂੰ ਟੱਚ ਕਰਨਾ ਤਾਂ ਵਾਲੀ ਫਰਜ਼ ਕਰੋ ਹੱਥ ਦੀ ਪਰਛਾਈ ਜਾਂਦੀ ਇਸ ਤੱਕ ਪਰਛਾਈ ਨੂੰ ਨਹੀਂ ਟੱਚ ਕਰ ਸਕਦਾ ਕਹਿੰਦੇ ਕੋਈ ਫਿਰ ਭਲਿਓ ਵਿਸ਼ਵਾਸ ਹੀ ਨਹੀਂ ਐਵੇਂ ਪਾਠ ਕਰੀ ਜਾਂਦੇ ਆ ਫਿਰ ਇਹਦਾ ਮਤਲਬ ਕਿ ਸਮਝਿਆ ਹੀ ਨਹੀਂ ਬਾਣੀ ਨੂੰ ਕਿੱਡੀ ਵੱਡੀ ਗਰੰਟੀ ਦਿੰਦੇ ਆ ਕਹਿੰਦੇ ਪਰਛਾਈ ਨੂੰ ਕੋਈ ਛਾਂ ਨੂੰ ਨਹੀਂ ਟੱਚ ਕਰ ਸਕਦਾ ਦੁਸ਼ਟ ਛਾਂ ਛੁਆ ਨਾ ਸਕੇ ਨਾ ਕੋਈ ਛੁਆ ਛਾਂ ਨੂੰ ਛਾਂ ਨੂੰ ਨਹੀਂ ਕੋਈ ਟੱਚ ਕਰ ਸਕਦਾ ਤੇ ਸਾਨੂੰ ਕਿਉਂ ਨਹੀਂ ਵਿਸ਼ਵਾਸ ਜਿਹੜੀ ਸੁਹਾਗਣ ਹੈ ਉਹਦੀ ਗੱਲ ਹੈ ਝਾਕਣਾ ਕਿਹਨੂੰ ਹੁੰਦੀ ਹੈ ਤੁਹਾਗਣ ਨੂੰ ਸੁਹਾਗਣ ਵੱਲ ਨਹੀਂ ਕੋਈ ਝਾਕ ਸਕਦਾ ਬੋਲੋ ਸਤਨਾਮ ਸੁਹਾਗਣ ਵੱਲ ਝਾਕ ਕੋਈ ਬੋਲੋ ਜਿਹੜੀ ਤੁਹਾਗਣ ਹੁੰਦੇ ਜਨਾ ਖਣਾ ਮਾਹੌਲ ਕਰਦਾ ਉਹਨੂੰ ਸਿੱਧੀਆਂ ਉਦਾਹਰਨ ਹੈ ਜਨਾ ਖਣਾ ਮਾਹੌਲ ਕਰਦਾ ਇਹਦਾ ਜੀਵਨ ਨਹੀਂ ਹੁੰਦਾ ਤੇ ਜਿਹਦਾ ਜੀਵਨ ਹੁੰਦਾ ਪਤਾ ਵੀ ਇਹਦਾ ਮਾਲਕ ਗੋਡੇ ਤੋੜ ਦੂ ਜ਼ਰੂਰਤ ਹੈ ਕਿਸੇ ਲਗਾੜੇ ਦੀ ਸੁਹਾਗਣ ਵੱਲ ਵੇਖਣ ਦੀ ਅਸੀਂ ਸੁਹਾਗਣ ਨਹੀਂ ਰਹੇ ਸੁਹਾਗਣ ਨਹੀਂ ਅਸੀਂ ਰਹੇ ਤੇ ਸੁਹਾਗਣ ਵੱਲ ਕੋਈ ਲਗਾਣਾ ਨਹੀਂ ਅੱਖ ਪੱਟ ਕੇ ਝੜ ਸਕਦਾ ਤਾਂ ਕਿ ਅਸੀਂ ਪਿਆਰੋ ਸੁਹਾਗਣਾ ਵਾਲਾ ਬਣਾ ਲਓ ਜੀਵਨ ਬਣ ਜਾਓ ਉਸ ਮਾਲਕ ਦੇ ਤੇ ਨਹੀਂ ਤਾਂ ਖਾਸਮ ਛੋੜ ਦੂਜਾ ਲੱਗੇ ਡੁੱਬੇ ਸੇ ਬਣ ਜਾ ਰਿਹਾ ਤਰ ਗਿਆ ਫਿਰ ਕਿੰਨੇ ਤੋਂ ਡੁੱਬ ਗਏ ਜਿਹੜੇ ਖਾਸਮ ਨੂੰ ਛੱਡ ਦਿੱਤਾ ਆਪਣੇ ਮਾਲਕ ਆਪਣੇ ਪਤੀ ਸਤੀ ਪਰਮੇਸ਼ਰ ਪਰਮਾਤਮਾ ਨਾਲ ਟੁੱਟ ਗਏ ਉਹ ਤਾਂ ਡੁੱਬ ਗਏ ਪਿਆਰਿਓ ਤਾਂ ਤੇ ਡੁੱਬਣ ਦੀਆਂ ਚਾਲੀਆਂ ਨਾ ਫੜੋ ਡੁੱਬਣ ਵਾਲੇ ਪਾਸੇ ਨਾ ਤੁਰੀਏ ਤਾਂ ਤੇ ਰੱਬੀ ਬਾਣੀ ਨਾਲ ਜੁੜੀਏ ਤਾਂ ਤੇ ਪਰਮੇਸ਼ਰ ਦਾ ਨਾਮ ਜਪੀਏ ਉਹਦੇ ਵਾਸਤੇ ਪੰਜਾਂ ਪਿਆਰਿਆਂ ਤੋਂ ਦਾਖਲਾ ਲਈਏ ਖੰਡੇ ਦੀ ਪਹੁਲ ਦੁਆਰਾ ਗੁਰੂ ਨਾਨਕ ਦੇ ਘਰ ਦਾ ਨਾਮ ਮਿਲਦਾ ਉਹ ਰਹਿਤ ਮਰਜ਼ਾਦਾ ਵਿਚ ਆਈਏ ਨਿਤਨੇਮੀ ਬਣੀਏ ਫਿਰ ਇਹ ਜੀਵਨ ਸਫਲ ਹੋਵੇਗਾ ਰਹੋ ਵਿਚਾਰ ਆਓ ਜਿੰਨਾ ਸਮਾਂ ਬਾਕੀ ਹੈ ਗੁਰ ਇਤਿਹਾਸ ਦੇ ਵਿਚੋਂ ਕੁਝ ਅਮਰ ਕਥਾ ਇਨ੍ਹਾਂ ਤਿੰਨ ਦਿਨਾਂ ਦੇ ਵਿਚ ਆਪਾਂ ਲੜੀਵਾਰ ਇਤਿਹਾਸ ਦੀ ਵਿਚਾਰ ਕਰੀਏ ਕਿਉਂਕਿ ਇਕ ਇਕ ਦੋ ਦੋ ਸਾਖੀਆਂ ਸੰਗਤਾਂ ਸੁਣਦੀਆਂ ਰਹਿੰਦੀਆਂ ਸੋ ਇਹ ਲੜੀਵਾਰ ਇਤਿਹਾਸ ਆਪਾਂ ਲੈ ਰਹੇ ਹਾਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਤੀਜੇ ਦਿਨ ਤੱਕ ਆਪਾਂ ਕੋਸ਼ਿਸ਼ ਕਰਾਂਗੇ ਮੁਕਤਸਰ ਸਾਹਿਬ ਤੱਕ ਪਹੁੰਚਣ ਦੀ ਆਓ ਆਨੰਦਪੁਰ ਸਾਹਿਬ ਤੋਂ ਲੈ ਕੇ ਮੁਕਤਸਰ ਤੱਕ ਦਾ ਇਤਿਹਾਸ ਤਿੰਨ ਦਿਨਾਂ ਦੇ ਵਿਚ ਹੁਣ ਜਿਸ ਵੇਲੇ ਤੁਹਾਨੂੰ ਪਤਾ ਹੈ ਆਨੰਦਪੁਰ ਸਾਹਿਬ ਘੇਰਾ ਪੈ ਗਿਆ ਦੁਸ਼ਟਾਂ ਦੀਆਂ ਫੌਜਾਂ ਦਾ ਦੁਸ਼ਟਾਂ ਦੀਆਂ ਫੌਜਾਂ ਦਾ ਘੇਰਾ ਪੈ ਗਿਆ ਮੈਂ ਦੁਸ਼ਟਾਂ ਦੀਆਂ ਫੌਜਾਂ ਕਾਹਤੋਂ ਕਹਿ ਦਿੱਤਾ ਕਿਸੇ ਜਜ਼ਬਾਤ ਵਿਚ ਨਹੀਂ ਕਿਹਾ ਨੋਟ ਕਰਿਓ ਪਹਾੜੀ ਰਾਜਿਆਂ ਦੀਆਂ ਫੌਜਾਂ ਵੀ ਦੁਸ਼ਟ ਫੌਜਾਂ ਔਰੰਗਜ਼ੇਬ ਦੀਆਂ ਫੌਜਾਂ ਵੀ ਦੁਸ਼ਟ ਫੌਜਾਂ ਕਿਉਂਕਿ ਦੁਸ਼ਟਾਂ ਦੀ ਅਗਵਾਈ ਦੇ ਵਿਚ ਹੈ ਜਿਹੜਾ ਦੁਸ਼ਟ ਦੀ ਅਗਵਾਈ ਚ ਆ ਗਿਆ ਉਹ ਵੀ ਦੁਸ਼ਟ ਹੋ ਜਾਂਦਾ ਪਹਾੜੀ ਰਾਜਿਆਂ ਨੂੰ ਮੈਂ ਦੁਸ਼ਟ ਕਿਉਂ ਕਹਿ ਦਿੱਤਾ ਭੁੱਲ ਗਏ ਕਿ ਇਹਨਾਂ ਦੇ ਦਾਦਾ ਜੀ ਨੇ ਜਿਹਦੇ ਨਾਲ ਟੱਕਰ ਲੈ ਰਹੇ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਕੌਣ ਸੀ ਭਲਾ ਛੇਵੇਂ ਪਾਤਸ਼ਾਹ ਜੀ ਭੁੱਲ ਗਏ ਵੀ ਇਹਨਾਂ ਦੇ ਦਾਦਾ ਜੀ ਨੇ ਸਾਡੇ ਦਾਦਿਆਂ ਨੂੰ ਉਮਰ ਕੈਦ ਗਵਾਲੀਅਰ ਦੇ ਕਿਲੇ ਦੇ ਵਿਚੋਂ ਰਿਹਾ ਕਰਵਾਇਆ ਸੀ ਬੋਲੋ ਸਤਨਾਮ ਉਹਨਾਂ ਦੀ ਔਲਾਦ ਸੀ ਇਹਨਾਂ ਦੇ ਦਾਦੇ ਸੀ ਉਹ ਟੱਕਰ ਕਿਹਦੇ ਨਾਲ ਲੈ ਰਹੇ ਆ ਨੋਟ ਕਰਿਓ ਜਿਨ੍ਹਾਂ ਦੇ ਦਾਦੇ ਨੇ ਇਹਨਾਂ ਦੇ ਦਾਦਿਆਂ ਨੂੰ ਛੁਡਾਇਆ 52 ਉਮਰ ਕੈਦ ਰਾਜੇ ਗਵਾਲੀਅਰ ਦੇ ਕਿਲੇ ਦੇ ਵਿਚ ਥਮਲਿਆਂ ਨਾਲ ਨੂੜ ਕੇ ਰੱਖੇ ਹੁੰਦੇ ਸੀ ਪਤਾ ਕੀ ਹਾਲਤ ਹੁੰਦੀ ਸੀ ਤਾਂ ਤੇ ਜਿਹੜਾ ਕਿਸੇ ਦੇ ਕੀਤੇ ਨੂੰ ਭੁੱਲ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਜੀ ਅਕਿਰਤਕਾਣਾ ਇਹ ਪਹਾੜੀ ਰਾਜਾ ਨੇ ਗੁਰੂ ਦੀਆਂ ਕੀਤੀਆਂ ਨੂੰ ਭੁਲਾ ਦਿੱਤਾ ਅਕਿਰਤਕਾਣ ਹੋ ਗਏ ਕਿਰਤਕਾਣ ਤੋਂ ਵੱਡਾ ਦੁਸ਼ਟ ਕੋਈ ਨਹੀਂ ਕਿੰਨਾ ਭੈੜਾ ਨਕਸ਼ਾ ਖਿੱਚਿਆ ਹੈ ਕਿਰਤਕਾਣ ਦਾ ਕਿਉਂਕਿ ਮੰਦਾ ਬਹੁਤ ਹੈ ਕਿਰਤਕਾਣ ਮੱਧ ਵਿਚ ਰਿਧਾ ਪਾਏ ਕੇ ਬਸ ਅੱਗੇ ਤੁਸੀਂ ਸਮਝ ਲਿਓ ਅਕਿਰਤਕਾਣ ਵਾਸਤੇ ਕਿੰਨਾ ਲਿਖਿਆ ਫਿਰ ਨਾ ਕਿਸ ਭਾਰੇ ਪਰਬਤਾਂ ਅਸਮਾਨ ਖਹੰਦੇ ਨਾ ਕਿਸ ਭਾਰੇ ਕੋਟ ਗੜ ਘਰ ਵਾਰ ਦਸੰਦੇ ਨਾ ਕਿਸ ਭਾਰੇ ਜੀ ਜੰਤ ਅਣਗਿਣਤ ਫਰੰਦੇ ਨਾ ਕਿਸ ਭਾਰੇ ਪਰਬਤਾਂ ਨਾ ਕਿਸ ਭਾਰੇ ਸੈਰਾਂ ਨਦ ਵਾਹ ਬਹੰਦੇ ਭਾਰੀ ਭੋਇਆ ਕਿਰਤਕਾਣ ਮੰਦੀ ਹੂੰ ਮੰਦੇ ਕਹਿੰਦੇ ਅਕਿਰਤਕਾਣਾ ਦਾ ਭਾਰ ਲੱਗਦਾ ਅਕਿਰਤਕਾਣ ਦਾ ਜਿਹੜਾ ਕੀਤੇ ਨੂੰ ਭੁਲਾ ਦਿੰਦਾ ਧਰਤੀ ਕਹਿੰਦੀ ਨਾ ਪਰਬਤਾਂ ਦਾ ਭਾਰ ਲੱਗਦਾ ਨਾ ਬਨਸਪਤੀ ਦਾ ਭਾਰ ਲੱਗਦਾ ਨਾ ਮੈਨੂੰ ਆ ਕਿੰਨੇ ਕਿਲੇ ਘਰ ਵਾਰ ਬਥੇਰੇ ਨੇ ਅਣਗਿਣਤ ਜੀ ਫਿਰਦੇ ਐ ਨਾ ਮੈਨੂੰ ਤਾਂ ਉਸ ਬੰਦੇ ਦਾ ਭਾਰ ਲੱਗਦਾ ਜਿਹੜੇ ਕੀਤੇ ਨੂੰ ਭੁਲਾਤਾ ਕਿੰਨਾ ਭੈੜਾ ਦੱਸਿਆ ਤਾਂ ਤੇ ਅਕਿਰਤਕਾਣਾ ਦੀਆਂ ਫੌਜਾਂ ਦੁਸ਼ਟ ਹੋ ਗਏ ਨਾ ਔਰੰਗਜ਼ੇਬ ਦੁਸ਼ਟ ਦੀਆਂ ਫੌਜਾਂ ਹੁਣ ਕਈ ਮੇਰੇ ਵੀਰ ਪਹਿਲਾਂ ਵੀ ਮੈਂ ਫਿਰ ਬਹੁਤ ਵਾਰ ਬੇਨਤੀ ਕੀਤੀ ਹੈ ਔਰੰਗਜ਼ੇਬ ਨੂੰ ਨਾ ਕਈ ਮੁਸਲਮਾਨ ਕਹਿ ਦਿੰਦੇ ਆ ਔਰੰਗਜ਼ੇਬ ਮੁਸਲਮਾਨ ਕਿੱਥੇ ਸੀ ਇਹਦਾ ਮਤਲਬ ਗੁਰੂ ਸਾਹਿਬ ਦਾ ਕਿਸੇ ਧਰਮ ਨਾਲ ਟੱਕਰ ਹੈ ਬਿਲਕੁਲ ਨਹੀਂ ਔਰੰਗਜ਼ੇਬ ਤੱਕ ਦੁਸ਼ਟ ਬੰਦਾ ਸੀ ਧਰਮ ਕੋਈ ਨਹੀਂ ਸੋਹਦਾ ਇਹ ਅਲੱਗ ਗੱਲ ਹੈ ਵੀ ਉਸ ਨੇ ਇਸਲਾਮ ਦੀ ਆੜ ਦੇ ਵਿਚ ਖੂਨ ਖਰਾਬਾ ਕੀਤਾ ਇਹ ਤਾਂ ਅਲੱਗ ਗੱਲ ਹੈ ਪਰ ਉਹ ਮੁਸਲਮਾਨ ਨਹੀਂ ਸੀ ਨਾ 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 ਉਹਨੇ ਜਾਣੀ ਕਿ ਕਿਸੇ ਨਾਲ ਭਲੀ ਨਹੀਂ ਗੁਜ਼ਾਰੀ ਆਮ ਆਪਾਂ ਇਤਿਹਾਸ ਪੜ੍ਹਦੇ ਹਾਂ ਕਈ ਕੀ ਸੋਚ ਲੈਂਦੇ ਆ ਜੀ ਹਿੰਦੂਆਂ ਨਾਲ ਬੜੀ ਬੁਰੀ ਕੀਤੀ ਨਾ ਜੀ ਉਹਨੇ ਤਾਂ ਬਾਪ ਨਾਲ ਵੀ ਬਹੁਤ ਬੁਰੀ ਕੀਤੀ ਆਪਣੇ ਨਾਲ ਧਿਆਇਆ ਮਾਰਤਾ ਉਹਨੇ ਆਪਣਾ ਬਾਪ ਸ਼ਾਹਜਹਾਨ ਧਿਆਇਆ ਮਰਿਆ ਸੀ ਇਹਦੀ ਕੈਦ ਚ ਤੇ ਭਰਾਵਾਂ ਦਾ ਕਤਲ ਕਰਕੇ ਗੱਦੀ ਤੇ ਬੈਠਾ ਰਾਜ ਗੱਦੀ ਦੇ ਉੱਤੇ ਇਹਨੇ ਸਰਮਦ ਫਕੀਰ ਵਰਗੇ ਇਸ ਨੇ ਕਤਲ ਕਰਾ ਦਿੱਤੇ ਤੁਸੀਂ ਮੈਨੂੰ ਐਂ ਦੱਸੋ ਵੀ ਇਹਨੇ ਭਲੀ ਕਿਹਦੇ ਨਾਲ ਗੁਜ਼ਾਰੀ ਵਿਚਾਰਿਆ ਕਰੋ ਬਰੋਡ ਸੋਚ ਬਣਾਇਆ ਕਰੋ ਜਿੱਥੋਂ ਪਤਾ ਲੱਗਦਾ ਵੀ ਇਹ ਦੁਸ਼ਟ ਬੰਦਾ ਹੈ ਸੂਫੀ ਫਕੀਰ ਇਹਨੇ ਨੀ ਬਖਸ਼ੇ ਭਰਾ ਇਹਨੇ ਨੀ ਬਖਸ਼ੇ ਬਾਪ ਇਹਨੇ ਨੀ ਬਖਸ਼ਿਆ ਪਤਾ ਲੱਗ ਗਿਆ ਨਾ ਵੀ ਜਾਣੀ ਕਿ ਬੰਦਾ ਹੀ ਘਟਿਆ ਹੈ ਤਾਂ ਤੇ ਇਹ ਘਟਿਆ ਬੰਦਾ ਔਰੰਗਜ਼ੇਬ ਦੁਸ਼ਟ ਬੰਦਾ ਤੇ ਇਹਦੀ ਅਗਵਾਈ ਦੇ ਵਿਚ ਚੱਲਣ ਵਾਲੀਆਂ ਦੁਸ਼ਟ ਫੌਜਾਂ ਤਾਂ ਤੇ ਏਦਾਂ ਜਾਣੀ ਕਿ ਦੁਸ਼ਟ ਫੌਜਾਂ ਦਾ ਘੇਰਾ ਪੈ ਗਿਆ ਆਨੰਦਪੁਰ ਸਾਹਿਬ ਨੂੰ ਤੇ ਫਿਰ ਦੁਸ਼ਟਤਾ ਦੀ ਹੱਦ ਤੇ ਆ ਗਈ ਦੁਸ਼ਟ ਕੀ ਹੱਦ ਤੇ ਆਏ ਸਾਰੇ ਰਸਤੇ ਸੀਲ ਕਰ ਦਿੱਤੇ جس ویلے ہونا قلعے دے وچ باہروں کچھ نہیں جا سکتا، نہ رقبہ جا سکتی ہے، نہ ہتھیار جا سکتے ہیں، شاستر کہہ لو تانتے، نہ ہی سنگھ جا سکتے ہیں. ادھر جیڑیاں باہر فوجاں نے انہاں دے جی فوجی مر جاندے ہیں، ہور آ جاندے ہیں، جی گولی برود سکا ختم ہوندا ہے، ہور ملیشن آ جاندا ہے، جی کتے یعنی کہ کوئی بھی گھاٹ پیندی ہے، رسداں دی کوئی گھاٹ نہیں. تے دوجے پاسے راستہ بھی بند ہے، سنگھ جانے بھی بند ہے، تے شاستر بھی ہور نہیں جا سکتے. جس ویلے اتنا کئی مہینے تک گھیرا پیا رہا، کئی مہینے میں کہہ دندا ہوں کیونکہ بال دی کھل لاؤن والی گل نہیں ہوندی، کوئی اتہاس کر چھ مہینے کہوں گا، کوئی نو مہینے کہوں گا، یہ کوئی گلا نہیں ہوندی. گل نو تت نو سمجھو، رہو بچار. کافی سما اپنا کہہ لو گھیرا پیا رہا، جس ویلے کافی سما گھیرا پیا رہا، قلعے دے وچ کی ہویا جی، بھوک مری پھیلنی شروع ہو گئی. جدو قلعے دے وچ ہن سارا راشن رسداں سماپت ہو گئیاں، بھوک مری پھیلنی شروع ہو گئی، اتہاس دسدا ہے بھی سنگاں نے درختاں دے پتے سوت سوت کے کھادے، وہ بھی مک گئے. پھر اتوں تک بھی اتہاس دسدا ہے بھی درختاں دے چھلڑ لا کے پیس کے کچھ تھوڑے تھوڑے آٹے وچ ملا ملا کے تھوڑا جا آٹا پا لینا، تھوڑے جو کو یعنی کہ سک پیس کے پا لینا، تاکہ ادا سک پیس پیس کے تھوڑے تھوڑے آٹے دے وچ ملا ملا کے بھی کھا دے، تاکہ جس ویلے بھوک مری پھیلی ہے چھوٹے چھوٹے بچے تے سنگاں دے پروار سنگنیاں بچے شہید ہونے شروع ہو گئے بھوک دے نال. جس ویلے کچھ سنگھ بھی شہید ہوئے، پرسادی ہاتھی بھی بھوک نہ چلتا ہویا شریر چھڈ گیا. جس ویلے ادھا جانی کہ بڑی بھیانک حالت ہے، بھوک مری پھیلی ہوئی ہے، پر گرسکھ چڑھدی کلاں وچ، کیونکہ سورت کر کے چڑھدی کلا ہے نا، نانک نام چڑھدی کلا، نام نہ جڑیا چڑھدی کلا وچ رہندا ہے، تاں کہ کنے دن پرشادا نہ ملے. عام دیکھ لو کئی واری سنگھ نہ دو پوچھئے ہور سنگھ صاحب جی کی حال ہے، نام نال جڑیا ہوا کہوں گا پھر چڑھتی کلا ہے جی، سنگھاں دے بس تین چار دن دے فاقے کڑاکے سننے والا کمال ہوں بھی ہے، چڑھتی کلا دی لفظ بولے، تین چار دن دے فاقے کڑاکے ہے جی چڑھتی کلا، لنگر مست ہے، سننے والا بھی ہے کمال دی گل، کیونکہ منوگیانک اثر بڑا ہوں نا، من تے تن دا بڑا گہرا سبندھ ہے. بہت وڈے سائیکولوجسٹ سی گرو گوبند سنگھ صاحب جی مہاراج، رہو بچار نال آرام دی دینی پیندی ہے. جس ویلے پر عام دنیاوی بندہ کوئی ہوندا ہے نال، وہ بھی کہنا پیندا ہے ودیا، جانے کہ سارا کچھ دنیاوی ہووے، چنگی کوٹھی ہے، چنگی کار ہے، چنگا سارا کچھ ہے، تسی دنیاوی بندے نو پوچھ کے دیکھ لو نام نال نہیں جڑیا، ہور پائے صاحب کی حال ہے، کہندے بس جی ودیا جڑا ٹائم جا پاس ہوئی جاندا ہے، کی گل پائے ڈلا جا بولیا، کہندے ہور جی پتہ نہیں کی گل ہے، ہول جی پیندے جی رہندے ہے، چنتا فکر جا لگ جا رہندا، نیند جی گھٹ آندی ہے، ڈاکٹراں نوں بھی کئیاں نوں دکھا لیا، کسے ٹیسٹ دے وچ تاں کوئی بیماری آندی نہیں، آوے کتھوں، کیوں کیوں تاں سرت دی ٹھیندی کلا ہے نا، سرت دی ٹھیندی کلا تاں کسے ایکس رے وچ نہیں آندی، کسے ٹیسٹ لیبورٹری ٹیسٹ وچ نہیں آندی. کہندے گل پتہ نہیں کی ہے، تینوں گل دا پتہ ہی نہیں، نہ جی ڈاکٹر نے دسیا نہیں، ڈاکٹر نے نہیں دسنا، ستگر وید دسو، روحانی ویل تو پوچھ پوچھ بھی گل کی ہے، یہ کیوں ادا دا جیون بن گیا. کہندے جی گھرے تا سب کچھ ہے، ہاں گھرے تا سب کچھ ہے، حال یہ کیوں ہو گیا، دین والے نو بھول گیا. بولو ستنام، داتے نو بھول گیا نا، داتے نو بھول گیا تے گندگی دا کیڑا بن گیا، دات پیاری وسریا داتارا جانے نہیں، مرن بچارا گندگی دا کیڑا بن گیا، بہت خوشی کرے تا پر داتے نو بھلن کر کے کی حال ہو گیا. سندر سیج انیک سکھ رس بھوگن پورے، گرہ سوئن چندن سگند لائے موتی ہیرے، من اچھے سکھ مان دا کش ناہی بسورے، سو پرب چتنا آب ای بسٹا کے کیرے، بن ہر نام نہ شانت ہوئے کت ود مانا تیرے. رہو بچار، گل چلی سی کہ ہوں گرسک چڑھدیاں کلاں دے وچ وچرن والے، پاویں تن کر کے کپڑے بھی فٹ گئے، تن کر کے ہوں پرشادا بھی نہیں مل رہا، سنگھ شہیدیاں پا رہے ہیں، سنگھنیاں بچے شہید ہو رہے ہیں، بھوک مری قلعے دے وچ پھیلی ہوئی ہے. جس ویلے ادھر کی ہویا ایسیاں بارشاں ہوئیاں میہ پئے کہ باہر انہاں دیاں فوجاں دے وچ بہت بیماریاں پھیل گئیاں، ہیجا وغیرہ، یعنی کہ جس طرح کنیاں بیماریاں پھیل گئیاں انہاں دے، جویں میادی بخار ہوندا ہے جنہوں آپاں ٹائیفائڈ کہہ دیندے ہاں، بڑے فوجی مرنے شروع ہو گئے. ادھر بھوک مری پھیلی ہے، سنگھ شہیدیاں پا رہے ہیں، ادھرلے پاسے بیماریاں بڑیاں پھیل گئیاں تے انہاں دے فوجی بہت مر رہے ہیں بیماریاں دے، انہاں دے وی نک چ دم آ گیا. نک وچ جو دم آ گیا کہندے وی ہن کیویں کریے، بیماریاں تاں ساری فوج وچ پھیل سکدی، اپنے تاں ساری فوجی مر جو گی. تاں کہندے کوئی نہ کوئی نیتی ورتو. لو جی ہن دوجی کپت دی نیتی ورت دے ہے، پہلی دوستتا سیل کر دیتا سب کچھ، اگلی کپت دی نیتی ورت دے ہے. گپت جی میٹنگ کیتی ہے انہاں دے مکھیاں نے، میٹنگ کر کے پتا ہے آپس وچ گلاں کی کردے ہیں. سچ تا پھر جوان تو کئی واری ملو ملی اندرلا سچ جوان تے بھی آ جاندا ہے نا. میٹنگ دے وچ آپس وچ میٹنگ کرن ویلے کہندے یہ دھرمی نے، یہ گل دے اتے وشواس کر لیندے ہے. آپا آئے نہ کریے قرآن شریف دیاں قسماں تے گیتا دیاں سوہاں کھا لیندے ہاں، یہ وشواس کر لین گے کہ دھرمی نے، یہ دھرمی نے. جس کر کے آپا جدو نکلے باہر یہ آپا ادو ہلا بول دیں گے، حملہ کر دیں گے. تے آپا ادا سوہا کھا لیں ہاں بھی اسی حملہ نہیں کرتے، تسی ایک واری آنندپور کا قلعہ چھڈ جو ساری عزت جی رہ جو گی چل، ادو بعد پاویں سالسی مہینے نو پھر آ جائیں. لو جی جس ویلے ہن کیتی میٹنگ انہاں دا یہ متا پاس ہو گیا، کہندے ٹھیک ہے بھی ادا کرو. لو جی آئے ہن انہاں نے اپنے بندے بھیجے، جس ویلے بندے بھیجے او پمے پروہت ورگے مسلمانوں نے اپنا بندہ بھیجیا، آ کے قرآن شریف دیاں قسماں کھادیاں، کہندے اسیں سہ کھاندے ہاں اپنے دھرم گرنتھ قرآن شریف دی قسم کھاندے ہاں، حملہ نہیں کردے. کہندے آٹے دی گو بنا کے بھی لے کے گئے تھال دے وچ دھر کے پہاڑیاں نے جڑا بندہ بھیجیا، کہندے آ گو دی سہ کھاندے ہاں، گیتا دی سہ کھاندے ہاں، حملہ نہیں کردے، تے ساڈی عزت رہ جو گی فوجاں کو، انہاں دی نک چ آیا ہویا سی، تے تسی کیلا چھڈ دے. جس ویلے انہاں بچن کہیا تے گرو صاحب جی جدو آ گئے، انہاں دے بندے الگ سنگاں دے نال گپت میٹنگ کردے ہے، کہندے سنگو انہاں دا دھرم کوئی نہیں، انہاں دا اشٹ کوئی نہیں، اپن تو ستکار کردے ہاں سمجھتا کوئی ہووے اشٹ دے وچ پورا، پر اے سارے نا گھٹیا نے، انہاں دا اشٹ کوئی نہیں. آ پہاڑی گیتاں نوں منندے نہیں، آپ تو ستکار کردے ہاں سارے دھرم گرنتھاں دا، آ قرآن شریف نوں منندے نہیں، انہاں جھوٹیاں دیاں قسماں تے اعتبار نہیں کرنا چاہیدا، اعتبار نہیں کرنا چاہیدا. ادھا دے وچن گرو صاحب نے کیتے. کچھ دن پہلا تو گل بھی چل رہی سی، یعنی کہ کچھ سنگھ جا کے ماتا جی نو کہن لگے ماتا جی بھوک دے نال پران نکل رہے ہے، سنگھ شہید ہو رہے ہے، تے اپاں اے آ کے جس ویلے قسماں بھی ہن کھاندے ہے تے اپاں کیلا چھڈ دئیے. پھر اس ویلے جدو ماتا جی بھی گرو صاحب نو کہہ رہے ہے، گرو صاحب رمجاں دے رہے ہے، کہندے انہاں دیاں قسماں دے اتے اعتبار نہیں کرنا چاہیدا کیونکہ انہاں دا اشٹ کوئی نہیں. جس ویلے ادھاں دے وچن کیتے، ہن سنگھ بھوک دے نال بہت تنگ نے، جویں فقیر صاحب کہندے ہے بانی چ تاں نہیں، باہروں پنکتی ہے فقیر دا موت توں بھوک بری، تاں تے جڑی بھوک ہوندی ہے کہندے موت تو بھڑی ہوندی ہے، موت ایک واری آندی ہے بھوک ادی لگ آندی ہے. بولو ستنام، تڑکے کھاندے ہاتھ نوں لگ آندی ہے، ہاتھ نے کھا کے سوگ جا تڑکے نوں لگ آندی ہے، موت تو بھی بھڑی ہے، رہو بچار. تاں تے ہن جس ویلے گرو صاحب جی کہن لگے، سنگھ کہن لگے مہاراج بھوک دے نال بھی پھر سنگھ شہید ہو ہی رہے ہے، پران نکلی رہے ہے، تے ہن اے موقع دیکھو آپ دے اپنے اپنے اشٹاں دیاں قسماں کھاندے ہے، آپاں چھڈ دئیے کلا. گرو صاحب کہندے چنگا سنگھو، پھر ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ ਪਰ ਤਜਰਬਾ ਕਰਾਉਣਾ, ਗੁਰੂ ਸਾਹਿਬ ਜੀ ਨੇ ਵੀ ਤਜਰਬਾ ਕਰਾਈਏ, ਉਹਨਾਂ ਨੂੰ ਕਹਿੰਦੇ ਚੰਗਾ ਤੁਸੀਂ ਜਾਓ, ਕਿਲਾ ਅਸੀਂ ਛੱਡ ਦਿਆਂਗੇ, ਤੁਸੀਂ ਐਂ ਕਰੋ ਕੁਝ ਖੱਚਰਾਂ ਭੇਜੋ, ਅਸੀਂ ਉਹ ਤੇ ਨਾ ਪਹਿਲਾਂ ਗੁਰੂ ਕਾ ਖਜ਼ਾਨਾ ਭੇਜਣਾ, ਗੁਰੂ ਕਾ ਖਜ਼ਾਨਾ ਅਸੀਂ ਪਹਿਲਾਂ ਭੇਜਾਂਗੇ, ਉਦੋਂ ਬਾਅਦ ਅਸੀਂ ਫਿਰ ਕਿਲਾ ਛੱਡ ਦਿਆਂਗੇ। ਆ ਗਏ, ਜਿਸ ਵੇਲੇ ਆਏ ਦੱਸਿਆ ਉਹਨਾਂ ਨੂੰ, ਕਹਿੰਦੇ ਚਲੋ ਠੀਕ ਹੈ ਇੱਦਾਂ ਕਰ ਲਓ, ਖੱਚਰਾਂ ਭੇਜ ਦਿੱਤੀਆਂ। ਜਦੋਂ ਖੱਚਰਾਂ ਆ ਗਈਆਂ, ਖੁਰਜੀਆਂ ਪਾਈਆਂ ਹੋਈਆਂ, ਤੇ ਗੁਰੂ ਸਾਹਿਬ ਸਿੰਘਾਂ ਨੂੰ ਕਹਿਣ ਲੱਗੇ, ਐਂ ਕਰੋ ਗੁਪਤ ਤੌਰ ਤੇ ਇਹਦੇ ਵਿੱਚ ਨਾ ਟੁੱਟੇ ਫੁੱਟੇ ਛਿੱਤਰ, ਪਾਟੇ ਪੁਰਾਣੇ ਕੱਪੜੇ ਤੇ ਥੱਲੜੇ ਥੱਲੇ ਪਾ ਦਿਓ, ਠੀਕਰੀਆਂ ਥੱਲੇ ਠੀਕਰੀਆਂ ਪਾ ਕੇ ਉੱਤੇ ਪਾਟੇ ਪੁਰਾਣੇ ਕੱਪੜੇ ਪਾ ਦਿਓ, ਕੱਪੜੇ ਤੇ ਥੱਲੇ ਐਂ ਲੱਗੇ ਵੀ ਹਾਂ ਮੋਹਰਾਂ ਦੀਆਂ ਭਰੀਆਂ ਹੋਈਆਂ ਖੁਰਜੀਆਂ, ਤੇ ਏਦਾਂ ਇਨ੍ਹਾਂ ਖੱਚਰਾਂ ਨੂੰ ਲੱਦ ਕਿਤੇ ਤੋਰੋ ਬਾਹਰ। ਜਦੋਂ ਏਦਾਂ ਹੀ ਕੀਤਾ ਗਿਆ, ਜਦੋਂ ਖੱਚਰਾਂ ਕੱਢੀਆਂ ਕਿਲੇ ਦੇ ਵਿੱਚੋਂ ਬਾਹਰ, ਥੋੜੀ ਦੂਰ ਆਈਆਂ ਸੀ, ਬਸ ਕਿਧਰੇ ਗਈਆਂ ਕਾਸਮਾਂ, ਕਿਧਰੇ ਗਈਆਂ ਸੌਹਾਂ, ਖੱਚਰਾਂ ਨੂੰ ਘੇਰਿਆ ਤੇ ਆਪਣੇ ਤੰਬੂਆਂ ਦੇ ਵਿੱਚ ਲੈ ਗਏ। ਜਦੋਂ ਤੰਬੂਆਂ ਦੇ ਵਿੱਚ ਲਿਜਾ ਕੇ ਖੁਰਜੀਆਂ ਖੋਲੀਆਂ, ਵਿੱਚੋਂ ਠੀਕਰੀਆਂ, ਪਾਟੇ ਪੁਰਾਣੇ ਕੱਪੜੇ ਤੇ ਟੁੱਟੇ ਫੁੱਟੇ ਛਿੱਤਰ ਨਿਕਲੇ, ਹੁਣ ਧਰਤੀ ਵੇਖ ਨਹੀਂ ਦਿੰਦੀ, ਬੜੇ ਬਸ਼ਰਮ ਹੋਏ। ਜਦੋਂ ਬੜੇ ਬਸ਼ਰਮ ਹੋਏ ਤੇ ਹੁਣ ਕਿਹੜਾ ਸ਼ਰਮ ਹੁੰਦੀ ਹੈ, ਔਰੰਗਜ਼ੇਬ ਨੂੰ ਪਤਾ ਲੱਗਿਆ ਵੀ ਆਹ ਗੱਲ ਬਣ ਗਈ, ਤਾਂ ਪਹਿਲਾਂ ਹੀ ਪ੍ਰੀਖਿਆ ਦੇ ਵਿੱਚ ਫੇਲ ਹੋ ਗਏ, ਉਹਨਾਂ ਨੇ ਤਾਂ ਕਰ ਲਿਆ। ਉਸ ਵੇਲੇ ਇਤਿਹਾਸ ਦੱਸਦਾ ਕਿ